ਤੇਰੀ ਸਰਨ ਪਿਆ ਹਉ ਜੀਵਾ, ਤੂੰ ਸਮਰੱਥ ਪੁਰਖ ਮਿਹਰਵਾਨ। ਆਠ ਪਹਿਰ ਪ੍ਰਭ ਕੋ ਆਰਾਧੀ, ਨਾਨਕ ਸਾਧ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਪਏ ਚੀਤਾ। ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ। ਸਿੰਘ ਦਿਲਾਈ ਹੋਏ ਗਏ ਤ੍ਰਿਣ ਮੇਰ ਦਿਖੀਤਾ। ਸ਼ਰਮ ਕਰਤੇ ਦਮ ਆਡ ਕਉ ਤੇ ਗਨੀ ਤਨੀਤਾ। ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ, ਸ਼ੰਤ ਘਰ ਤੀਜਾ। ਤੂੰ ਸੁਣ ਹਰਣਾ ਕਾਲਿਆ, ਕੀ ਵਾੜੀਐ ਰਾਤਾ ਰਾਮ। ਦਿਖ ਫਲ ਮੀਠਾ ਚਾਰ ਦਿਨ, ਫਿਰ ਹੋਵੇ ਤਾਤਾ ਰਾਮ। ਤੂੰ ਸੁਣ ਹਰਣਾ ਕਾਲਿਆ, ਕੀ ਵਾੜੀਐ ਰਾਤਾ ਰਾਮ। ਦਿਖ ਫਲ ਮੀਠਾ ਚਾਰ ਦਿਨ, ਫਿਰ ਹੋਵੇ ਤਾਤਾ ਰਾਮ। ਫਿਰ ਹੋਏ ਤਾਤਾ ਖਰਾ ਮਤ, ਨਾਮ ਬਿਨ ਪਰਤਾਪੇ। ਉਹ ਜੀਵ ਸਾਇਰ ਦੇ ਲਹਿਰੀ, ਬਿਜੁਲ ਜਿਵੇਂ ਚਮਕੇ। ਹਰ ਬਾਜ ਰਾਖਾ ਕੋਈ ਨਾਹੀਂ, ਸੋਏ ਤੁਝੇ ਵਿਸਾਰਿਆ। ਸੱਚ ਕਹਿ ਨਾਨਕ ਚੇਤ ਰੇ ਮਨ, ਮਰਹਿ ਹਰਣਾ ਕਾਲਿਆ। ਭਵਰਾ ਫੂਲ ਭਵੰਤਿਆ, ਦੁਖ ਅਤ ਭਾਰੀ ਰਾਮ। ਮੈਂ ਗੁਰ ਪੁੱਛਿਆ ਆਪਣਾ, ਸੱਚਾ ਵਿਚਾਰੀ ਰਾਮ। ਵਿਚਾਰ ਸਤਿਗੁਰ ਮੁਝੇ ਪੁੱਛਿਆ, ਭਵਰ ਬੇਲੀ ਰਾਤੋ। ਸੂਰਜ ਚੜਿਆ ਪਿੰਡ ਪੜਿਆ, ਤੇਲ ਤਾਵਣ ਤਤੋ। ਜਮ ਮਗ ਬਾਧਾ ਖਾਹੇ ਚੋਟਾ, ਸ਼ਬਦ ਬਿਨ ਬੇਤਾਲਿਆ। ਸੱਚ ਕਹਿ ਨਾਨਕ ਚੇਤ ਰੇ ਮਨ, ਮਰਹਿ ਭਵਰਾ ਕਾਲਿਆ। ਮੇਰੇ ਜੀਅੜਿਆ ਪਰਦੇਸੀਆ, ਕਿਤ ਪਵਹਿ ਜੰਜਾਲੇ ਰਾਮ। ਸਾਚਾ ਸਾਹਿਬ ਮਨ ਵਸੈ, ਕੀ ਫਸ ਹੈ ਜਮ ਜਾਲੇ ਰਾਮ। ਮਛਲੀ ਵਿਛੁੰਨੀ ਨੈਣ ਰੁੰਨੀ, ਜਾਲ ਬੱਧਕ ਪਾਇਆ। ਸੰਸਾਰ ਮਾਇਆ ਮੋਹ ਮੀਠਾ, ਅੰਤ ਪਰਮ ਚੁਕਾਇਆ। ਭਗਤ ਕਰ ਚਿੱਤ ਲਾਏ ਹਰ ਸਿਉ, ਛੋੜ ਮਨੋ ਅੰਦੇਸਿਆ ਸੱਚ ਕਹਿ ਨਾਨਕ ਚੇਤਰੇ ਮਨ ਜੀਅੜਿਆ ਪਰਦੇਸੀਆ ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੈ ਜੋਗੀ ਰਾਮ ਕੋਈ ਸਹਿਜ ਜਾਣੈ ਹਰ ਪਛਾਣ ਸਤਿਗੁਰੂ ਜਿਨ ਚੇਤਿਆ ਬਿਨ ਨਾਮ ਹਰ ਕੇ ਭਰਮ ਭੁੱਲੇ ਪਚਹੈ ਮੁਗਦ ਅਚੇਤਿਆ ਹਰ ਨਾਮ ਭਗਤ ਨਾਰਦੈ ਸੱਚਾ ਸੇ ਅੰਤ ਤਾਹੀ ਰੁੰਨਿਆ ਸੱਚ ਕਹਿ ਨਾਨਕ ਸ਼ਬਦ ਸੱਚੈ ਮੇਲ ਚਿਰੀ ਵਿਛੁੰਨਿਆ ਹਰ ਨਾਮ ਭਗਤ ਨਾਰਦੈ ਸੱਚਾ ਸੇ ਅੰਤ ਤਾਹੀ ਰੁੰਨਿਆ ਸੱਚ ਕਹਿ ਨਾਨਕ ਸ਼ਬਦ ਸੱਚੈ ਮੇਲ ਚਿਰੀ ਵਿਛੁੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਅੰਤਰਜਾਮੀ ਜੋਤ ਸਰੂਪ ਸਰਵ ਸ਼ਕਤੀਮਾਨ ਸਗਲ ਘਟ ਵਿਆਪਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਕਲਿਆਣਕਾਰੀ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ ਹਜ਼ੂਰ ਦੇ ਪਾਵਨ ਦਰਬਾਰ ਅੰਦਰ ਸ਼ਾਮ ਦੇ ਸਮੇਂ ਦੇ ਸਜੇ ਹੋਏ ਦੀਵਾਨ ਵਿੱਚ ਰਹਿ ਰਾਜ ਸਾਹਿਬ ਜੀ ਦੇ ਪਾਠ ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਕੀਰਤਨ ਅਤੇ ਸ਼੍ਰੀਮਾਨ ਮਹਾਨ ਵਿਦਵਾਨ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾ ਵਾਲਿਆਂ ਦੇ ਪਾਸੋਂ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੀ ਇੱਕ ਸ਼ਬਦ ਦੀ ਕਥਾ ਵਿਚਾਰ ਸਰਵਣ ਕਰਕੇ ਆਪ ਜੀ ਨੇ ਅਧਿਆਤਮਿਕ ਲਾਭ ਪ੍ਰਾਪਤ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਆਰੰਭ ਹੈ। ਹਜ਼ੂਰ ਦੀ ਕਿਰਪਾਲਤਾ ਦੁਆਰਾ ਇਹ ਪਾਵਨ ਬਚਨਾਂ ਦੀ ਵਿਚਾਰ ਆਪ ਸੁਣ ਕੇ ਹੋਰ ਲਾਹ ਪ੍ਰਾਪਤ ਕਰੋ। ਪਿਛਲੇ ਸਮੇਂ ਦੌਰਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਆਸਾ ਰਾਗ ਦਾ ਸ਼ੰਤ ਨੰਬਰ ਚੌਥਾ, ਇਸ ਦੀ ਵਿਚਾਰ ਆਪ ਜੀ ਨੇ ਪਿਛਲੇ ਦੀਵਾਨਾਂ ਅੰਦਰ ਸੁਣੀ ਹੈ। ਇਸ ਛੰਦ ਵਿੱਚ ਸਤਿਗੁਰੂ ਮਹਾਰਾਜ ਨੇ ਬਹੁਤ ਭਾਰੀ ਗਿਆਨ ਉਚਾਰਨ ਕੀਤਾ ਔਰ ਆਪ ਜੀ ਨੇ ਸੁਣਿਆ ਹੈ। ਪਹਿਲੇ ਬਚਨਾਂ ਵਿੱਚ ਹਜ਼ੂਰ ਨੇ ਕਿਹਾ ਕਿ ਹੇ ਵਾਹਿਗੁਰੂ ਜੀ, ਤੁਸੀਂ ਸਭਨਾਂ ਥਾਵਾਂ ਤੇ ਮੌਜੂਦ ਹੋ, ਸੱਚੇ ਹੋ ਔਰ ਸੰਸਾਰ ਦੇ ਸਿਰਜਣਹਾਰ ਰਚੇਤਾ ਹੋ, ਸਭਨਾਂ ਦੇ ਦਾਤੇ ਵੀ ਹੋ, ਕਰਮਾਂ ਅਨੁਸਾਰ ਫਲ ਭੁਗਤਾਉਣ ਵਾਲੇ ਹੋ, ਜਿਹੜੇ ਸ਼ਰਨ ਪੈਂਦੇ ਨੇ ਉਹਨਾਂ ਦੇ ਦੁੱਖ ਵੀ ਦੂਰ ਕਰਨ ਦੀ ਸਮਰੱਥਾ ਆਪ ਰੱਖਦੇ ਹੋ, ਜਿਸ ਆਪ ਜੀ ਦਾ ਕੀਤਾ ਸਾਰਾ ਕੁਝ ਹੁੰਦਾ ਹੈ, ਕਰੋੜਾਂ ਜਨਮਾਂ ਦੇ ਕਰੋੜਾਂ ਕਰੋੜਾਂ ਪਾਪਾਂ ਨੂੰ ਇੱਕ ਘੜੀ ਵਿੱਚ ਤੁਹਾਡਾ ਨਾਮ ਨਾਸ ਕਰ ਦਿੰਦਾ ਹੈ, ਔਰ ਜਿਹੜੇ ਲੋਕ ਕਰਮਾਂ ਕਰਕੇ ਹੰਸਾਂ ਵਰਗੇ ਹਨ, ਸ਼ੁਭ ਗੁਣੀ ਹਨ, ਉਹਨਾਂ ਨੂੰ ਵੀ ਤੇ ਬਗਲਿਆਂ ਵਰਗੇ ਭੇਖੀਆਂ ਪਖੰਡੀਆਂ ਦੇ ਕਰਮਾਂ ਨੂੰ ਵੀ ਤੁਸੀਂ ਜਾਣਦੇ ਹੋ, ਸਭਨਾਂ ਦੇ ਹਿਰਦਿਆਂ ਦੇ ਵਿਚਾਰ ਤੁਹਾਡੇ ਪਾਸ ਹੈ। ਦੂਜੇ ਪਦ ਵਿੱਚ ਕਿਹਾ ਹੈ ਕਿ ਜਿਨ੍ਹਾਂ ਨੇ ਤੈਨੂੰ ਇੱਕ ਮਨ ਹੋ ਕੇ ਸਿਮਰਿਆ ਧਿਆਇਆ ਯਾਦ ਕੀਤਾ ਹੈ, ਉਹਨਾਂ ਨੇ ਲੋਕ ਪ੍ਰਲੋਕ ਵਿੱਚ ਸੁੱਖ ਪ੍ਰਾਪਤ ਕੀਤਾ ਹੈ ਔਰ ਉਹ ਸੰਸਾਰ ਵਿੱਚ ਹੈਨ ਵਿਰਲੇ, ਨੇੜੇ ਉਹਨਾਂ ਦੇ ਜਮ ਨਹੀਂ ਆ ਸਕਦਾ ਜਿਹੜੇ ਗੁਰਾਂ ਦਾ ਸ਼ਬਦ ਕਮਾਉਂਦੇ ਨੇ ਔਰ ਸੰਸਾਰ ਵਿੱਚ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਨਹੀਂ ਜਾਂਦੇ। ਉਹ ਕਦੇ ਨਹੀਂ ਹਾਰਦੇ ਜਿਹੜੇ ਹਰੀ ਦੇ ਗੁਣਾਂ ਨੂੰ ਉਚਾਰਦੇ ਹਨ, ਉਹਨਾਂ ਦਾ ਜੰਮਣਾ ਮਰਨਾ ਮਿਟ ਗਿਆ ਹੈ ਜਿਹੜੇ ਹਰੀ ਦੇ ਚਰਨੀ ਲੱਗੇ ਹਨ, ਜਿਨ੍ਹਾਂ ਨੇ ਗੁਰਮਤ ਨੂੰ ਗ੍ਰਹਿਣ ਕਰਕੇ ਹਰੀ ਦੇ ਨਾਮ ਦਾ ਰਸ ਚੱਖਿਆ ਹੈ, ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਵੀ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਹਿਰਦੇ 'ਚ ਧਾਰਨ ਕਰਕੇ ਰੱਖਿਆ। ਤੀਜੇ ਪਦ ਵਿੱਚ ਉਪਦੇਸ਼ ਦਿੱਤਾ ਕਿ ਜਿਸ ਅਕਾਲ ਪੁਰਖ ਨੇ ਸਾਰੇ ਜਗਤ ਨੂੰ ਬਣਾਇਆ ਰਚਿਆ ਹੈ ਔਰ ਆਪਣੀ ਸੱਤਾ ਸਫੁਰਤੀ ਦੇ ਕੇ ਧੰਦਿਆਂ ਵਿੱਚ ਲਾਇਆ ਹੋਇਆ ਹੈ, ਉਸ ਪਰਮਾਤਮਾ ਤੋਂ ਕੁਰਬਾਨ ਜਾਣਾ ਚਾਹੀਦਾ, ਉਸੇ ਦੀ ਸਾਰਾ ਜੀਵਨ ਸੇਵਾ ਕਰਨੀ ਚਾਹੀਦੀ ਹੈ ਤੇ ਇਹੋ ਹੀ ਲਾਹਾ ਖੱਟਣਾ ਚਾਹੀਦਾ। ਇਸ ਦੇ ਨਾਲ ਦਰਗਾਹ ਦੇ ਵਿੱਚ ਵੀ ਮਾਣ ਇੱਜ਼ਤ ਅਬਰੋ ਪ੍ਰਾਪਤ ਹੁੰਦੀ ਹੈ। ਹਰੀ ਦੀ ਦਰਗਾਹ ਵਿੱਚ ਉਹ ਹੀ ਜੀਵ ਮਾਣ ਪਾਪ ਪਾ ਸਕਦਾ ਜਿਹੜਾ ਇੱਕ ਨੂੰ ਪਛਾਣ ਲੈਂਦਾ ਹੈ। ਉਹ ਨੌ ਨਿਧੀਆਂ ਵੀ ਪ੍ਰਾਪਤ ਉਸ ਨੂੰ ਹੋ ਜਾਂਦੀਆਂ ਜਿਹੜਾ ਗੁਰਾਂ ਦੀ ਸਿੱਖਿਆ ਰਾਹੀਂ ਹਰੀ ਨੂੰ ਧਿਆਉਂਦਾ ਹੈ। ਔਰ ਦਿਨੇ ਰਾਤ ਹਜ਼ੂਰ ਕਹਿੰਦੇ ਨੇ ਉਸੇ ਦਾ ਨਾਮ ਲੈਣਾ ਚਾਹੀਦਾ ਜਿਹੜਾ ਸਭਨਾ ਵਿੱਚੋਂ ਸ਼੍ਰੋਮਣੀ ਹੈ, ਉੱਤਮ ਹੈ, ਪ੍ਰਧਾਨ ਹੈ। ਚੌਥੇ ਪਦ ਵਿੱਚ ਹਜ਼ੂਰ ਨੇ ਫਿਰ ਬਚਨ ਕੀਤਾ ਕਿ ਜਿਹੜੇ ਨਾਮ ਨੂੰ ਜਪਦੇ ਹਨ ਉਹ ਲੋਕ ਪ੍ਰਲੋਕ ਵਿੱਚ ਸੋਭਾ ਪਾਉਂਦੇ ਨੇ, ਆਤਮਕ ਸੁੱਖ ਰੂਪੀ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ ਨਾਮ ਜਪਣ ਦਾ, ਔਰ ਬਾਜੀ ਜਿੱਤ ਕੇ ਜਾਂਦੇ ਨੇ। ਫਿਰ ਜਿਹੜਾ ਉਹਨਾਂ ਨੂੰ ਆਤਮਕ ਸੁੱਖ ਮਿਲਿਆ ਉਹਦੇ ਵਿੱਚ ਤੋਟ ਕਦੇ ਨਹੀਂ ਆਉਂਦੀ, ਭਾਵੇਂ ਕਈ ਯੁੱਗ ਬਤੀਤ ਹੋ ਜਾਣ ਉਹ ਬ੍ਰਹਮ ਗਿਆਨੀ ਅੰਮ੍ਰਿਤ ਪੀਤ ਹੀ ਹੁੰਦੇ ਨੇ। ਔਰ ਜਿਹੜੇ ਹਰ ਹਰ ਹਰੀ ਹਰੀ ਦਾ ਨਾਮ ਜਪਦੇ ਨੇ ਉਹ ਕਦੇ ਵਿਕਾਰਾਂ ਦੀ ਤਪਸ਼ ਨਾਲ ਸੁੱਕਦੇ ਨਹੀਂ, ਉਹਨਾਂ ਨੂੰ ਅੰਦਰਲੇ ਝੋਰੇ ਚਿੰਤਾ ਸੰਤਾਪ ਨਹੀਂ ਵਿਆਪਦੇ, ਉਹਨਾਂ ਨੂੰ ਪੀੜਾ ਨਹੀਂ ਵਿਆਪਦੀਆਂ ਜੰਮਣ ਮਰਨ ਦੀਆਂ। ਤੇ ਜਿਹੜੇ ਨਾਮ ਨੂੰ ਜਪਦੇ ਉਹ ਸੋਭਾ ਪਾਉਂਦੇ ਨੇ, ਆਤਮਕ ਸੁੱਖ ਫਲ ਪ੍ਰਾਪਤ ਕਰਦੇ ਹਨ ਔਰ ਮੰਨੇ ਜਾਂਦੇ ਯਾਨੀ ਕਿ ਸਨਮਾਨੇ ਜਾਂਦੇ ਹਨ ਤੇ ਬਾਜੀ ਜਿੱਤ ਕੇ ਜਾਂਦੇ ਨੇ। ਤੇ ਕੱਲ ਦੇ ਦੀਵਾਨ ਤਾਂ ਕਾਪ ਜੀ ਨੇ ਜਿਹੜਾ ਪਿਛਲੇ ਸਮੇਂ ਦੌਰਾਨ ਸ਼ਬਦ ਸੁਣਿਆ ਸੰਤ ਗੁਰੂ ਨਾਨਕ ਸਾਹਿਬ ਦਾ, ਉਹਦੀ ਸੰਖੇਪ ਜੀ ਵਿਚਾਰ ਮੈਂ ਬਿਆਨ ਕੀਤੀ ਹੈ। ਅਗਲਾ ਸੰਤ ਜਿਸ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ, ਇਸ ਸੰਤ ਦੇ ਅੰਦਰ ਵੀ ਚਾਰ ਹੀ ਪਦ ਹਨ ਔਰ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਪੰਜਵਾਂ ਛੰਤ ਹੈ ਆਸਾ ਰਾਗ ਅੰਦਰ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਪਰਮਾਤਮਾ ਓਅੰਕਾਰ ਸਭਨਾਂ ਦਾ ਪ੍ਰਕਾਸ਼ ਸਭ ਨੂੰ ਰਚਣਹਾਰ ਸਤ ਚੇਤਨ ਆਨੰਦ ਸਰੂਪ ਹੈ, ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜਾ ਸਕਦਾ। ਆਸਾ ਰਾਗ ਵਿੱਚ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਬਚਨ ਉਚਾਰਦੇ ਨੇ ਸ਼ੰਤ, ਇੱਥੋਂ ਇਸ ਰਾਗ ਦੇ ਤੀਜਾ ਘਰ ਜਿਹੜਾ ਹੈ ਸੁਰ ਤਾਰ ਯਾਨੀ ਕਿ ਆਰੰਭ ਹੋ ਰਿਹਾ। ਹਜ਼ੂਰ ਨੇ ਇਸ ਸ਼ਬਦ ਦੇ ਅੰਦਰ ਇਸ ਮਨ ਨੂੰ ਕਾਲੇ ਹਰਨ ਵਰਗਾ ਔਰ ਭਵਰ ਫੁੱਲ ਦੇ ਉੱਤੇ ਘੁੰਮਣ ਵਾਲਾ ਭੌਰਾ ਔਰ ਪਰਦੇਸੀ ਜੀਵੜਾ ਬਿਆਨ ਕੀਤਾ, ਤੇ ਨਾਲ ਜਿਵੇਂ ਨਦੀ ਤੇ ਵਾੜੇ ਆਦਿ ਵਿਛੜ ਜਾਂਦੇ ਨੇ ਕਿਤੇ ਸੰਜੋਗਾਂ ਨਾਲ ਫਿਰ ਮਿਲਾਪ ਹੁੰਦਾ ਉਸ ਪਾਣੀ ਦਾ, ਇਸੇ ਪ੍ਰਕਾਰ ਇਹ ਜਗਤ ਦੀ ਹਾਲਤ ਬਿਆਨ ਕੀਤੀ ਹੈ। ਔਰ ਜਿਨ੍ਹਾਂ ਨੇ ਭਗਤੀ ਕੀਤੀ ਹੈ ਉਹਨਾਂ ਦਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ, ਤੇ ਸਾਰੀ ਵਿਆਖਿਆ ਆਪ ਜੀ ਆਉਣ ਵਾਲੇ ਦੀਵਾਨਾਂ ਸੁਣੋਗੇ। ਸਤਿਗੁਰੂ ਜੀ ਆਰੰਭ ਤੋਂ ਬਚਨ ਕਰ ਰਹੇ ਨੇ, ਤੂੰ ਸੁਣ ਹਰਣਾ ਕਾਲਿਆ ਕੀ ਵਾੜੀਆ ਰਾਤਾ ਰਾਮ। ਰਾਮ ਪਦ ਜਿਹੜਾ ਇਹ ਅਕਾਲ ਪੁਰਖ ਦਾ ਵਾਚਕ ਆ, ਇਹ ਸਤਿਗੁਰਾਂ ਨੇ ਕਾਵ ਦੀ ਚਾਲ ਨੂੰ ਪੂਰਾ ਰੱਖਣ ਵਾਸਤੇ ਅਖੀਰ ਤੇ ਰਾਮ ਰਾਮ ਬਚਨ ਜਿਹੜੇ ਉਚਾਰੇ ਨੇ। ਅਰਥ ਵਾਸਤੇ ਰਾਤਾ ਤਾਂ ਕੀ ਅਰਥ ਹੈ, ਹਜ਼ੂਰ ਕਹਿੰਦੇ ਨੇ ਹੇ ਸੁਣ ਕਾਲੇ ਹਰਨ ਵਰਗੇ ਜੀਵ, ਹੇ ਮਨ ਸੁਣ ਸਾਡਾ ਉਪਦੇਸ਼ ਸੁਣ, ਮਨ ਨੂੰ ਸਮਝਾ ਰਹੇ ਨੇ ਸਤਿਗੁਰਾਂ ਨੇ ਬਾਣੀ ਵਿੱਚ। ਕਦੇ ਇਸ ਮਨ ਨੂੰ ਪਿਆਰ ਦੇ ਨਾਲ ਪਲੋਸਿਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ, ਹਰੀ ਪਰਮਾਤਮਾ ਦੇ ਨਾਲ ਜੁੜਿਆ ਰਹੋ ਹੇ ਮਨਾ। ਤੇ ਮਨ ਵਿੱਚ ਸਵਾਲ ਉੱਠਦਾ ਵੀ ਰੱਬ ਦਾ ਨਾਂ ਲੈਣ ਨਾਲ ਮਿਲੇਗਾ ਕੀ, ਤਾਂ ਮਹਾਰਾਜ ਕਹਿੰਦੇ ਤੇਰੇ ਦੁੱਖਾਂ ਦਾ ਚੇਤਾ ਭੁਲਾ ਦੇਗਾ ਵਾਹਿਗੁਰੂ ਦਾ ਨਾਮ, ਤੇਰੇ ਦੁੱਖ ਵਿਸਰਜਣ ਕਰ ਦੇਗਾ, ਤੇਰੇ ਦੁੱਖ ਦੂਰ ਕਰ ਦੇਗਾ, ਤੂੰ ਭਰੋਸਾ ਰੱਖ ਪਲੋਸ ਦੇਣਾ। ਅੰਗੀਕਾਰ ਉਹ ਕਰੇ ਤੇਰਾ, ਹਰੀ ਪਰਮਾਤਮਾ ਤੇਰਾ ਅੰਗੀਕਾਰ ਕਰੇਗਾ। ਅੰਗੀਕਾਰ ਦਾ ਮਤਲਬ ਹੈ ਤੇਰਾ ਪੱਖ ਕਰੇਗਾ ਜ਼ਰੂਰ, ਤੂੰ ਜੇ ਉਹਨੂੰ ਚੇਤੇ ਕਰੇ ਤਾਂ ਉਹ ਤੈਨੂੰ ਚੇਤੇ ਕਰੇਗਾ, ਤੇਰੇ ਪੱਖ ਤੇ ਖਲੋਵੇਗਾ, ਤੇਰੇ ਤੇ ਦਇਆ ਮਾਇਆ ਜ਼ਰੂਰ ਕਰੇਗਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ, ਜੇ ਉਹਨੂੰ ਅਰਾਧਾ ਰਹੇ ਤੇਰੇ ਸਾਰੇ ਕੰਮ ਵਾਹਿਗੁਰੂ ਸਵਾਰੇਗਾ। ਉਹ ਤਾਂ ਕਈ ਵਾਰੀ ਭਗਤਾਂ ਦੇ ਆਖੇ ਲੱਗ ਕੇ ਰੂਪ ਧਾਰ ਕੇ ਭਗਤ ਧੰਨਾ ਜੀ ਦੇ ਵੱਛੇ ਚਾਰਨ ਲੱਗ ਜਾਂਦਾ, ਉਹ ਤਾਂ ਕਦੇ ਕਬੀਰ ਦਾ ਜੱਗ ਸੰਪੂਰਨ ਕਰਨ ਆਉਣ ਲੱਗਦਾ ਕਬੀਰ ਦਾ ਰੂਪ ਧਾਰ ਲੈਂਦਾ, ਉਹ ਕਦੇ ਵਾਹਿਗੁਰੂ ਨਾਮਦੇਵ ਦੀ ਝੁੱਗੀ ਆਪ ਬੰਨਣ ਆਉਣ ਲੱਗਦਾ। ਇਸ ਵਾਸਤੇ ਉਹ ਸਾਰੇ ਕੰਮ ਸਵਾਰਨ ਵਾਲਾ ਤੂੰ ਭਰੋਸਾ ਨਹੀਂ ਰੱਖਦਾ। ਕਦੇ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਥਾਂ ਤੇ ਫੌਜੀ ਬਣ ਕੇ ਪਹਿਰਾ ਦੇਣ ਲੱਗ ਜਾਂਦਾ, ਕਦੇ ਉਹ ਸੈਣ ਭਗਤ ਵਰਗਾ ਰੂਪ ਧਾਰ ਕੇ ਰਾਜੇ ਦੀ ਦੁਨਿਆਵੀ ਬੰਦੇ ਦੀਆਂ ਲੱਤਾਂ ਘੁੱਟਣ ਲੱਗ ਜਾਂਦਾ ਭਗਤ ਦੀ ਥਾਂ ਤੇ। ਵਾਹਿਗੁਰੂ ਏਡਾ ਵੱਡਾ ਕਿਰਪਾਲੂ ਦਿਆਲੂ ਹੈ, ਤੂੰ ਭਰੋਸਾ ਨਹੀਂ ਕਰਦਾ ਮਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਕਿਧਰੇ ਸਤਿਗੁਰੂ ਫਿਰ ਮਹਾਰਾਜ ਕਹਿੰਦੇ ਇਸ ਦੌੜਦੇ ਭੱਜਦੇ ਮਨ ਨੂੰ, ਮਨਾ ਜਿੱਧਰ ਨੂੰ ਤੂੰ ਤੁਰਿਆ ਹੋਇਆ ਇਧਰੋਂ ਤੈਨੂੰ ਲੱਭਣਾ ਕੱਖ ਨਹੀਂ। ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ। ਫਿਰ ਸੱਚੇ ਪਾਤਸ਼ਾਹ ਅਗਲੀ ਪੌੜੀ ਚ ਫਿਰ ਪਲੋਸਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹੋ ਕੁਟੰਬ ਤੂੰ ਜੇ ਦੇਖਦਾ, ਚੇਤਾ ਸਭ ਨੂੰ ਰਹਿੰਦਾ। ਕਈ ਵਾਰੀ ਕਥਨ ਕਰੀ ਗੱਲ ਕਰੀਏ ਵੀ ਮੈਂ ਮਾਰੀ ਜਾਣਾ ਇਸ ਦੁਨੀਆਂ ਤੋਂ, ਕਿਹੜਾ ਰਹਿਣਾ, ਤੇ ਸੁਣਨ ਵਾਲਾ ਕਹਿੰਦਾ ਵੀ ਇਹ ਕਿਹਨੂੰ ਨੀ ਪਤਾ ਯਾਰ, ਇਹ ਨਵੀਂ ਗੱਲ ਦੱਸ ਰਿਹਾ ਤੂੰ, ਸਭ ਨੂੰ ਪਤਾ ਮਰ ਜਾਣਾ, ਤੂੰ ਐਵੇਂ ਰੌਲਾ ਪਾਈ ਜਾਂਦਾ। ਪਤਾ ਤਾਂ ਹੈ ਮਰ ਜਾਣਾ, ਫਿਰ ਕਿਉਂ ਐਵੇਂ ਕਹੀ ਜਾਂਦਾ। ਪਤਾ ਹੈ ਸਭ ਨੂੰ ਪਰ ਕਿੱਡੀ ਹੈਰਾਨੀ ਦੀ ਗੱਲ, ਚੇਤਾ ਭੁਲਾ ਛੱਡਿਆ। ਜਿਹੜੀ ਗੱਲ ਸੰਭਵ ਹੈ, ਵਾਪਰਨੀ ਵਾਪਰਨੀ ਹੈ, ਅਟਲ ਹੈ, ਸੱਚਾਈ ਹੈ, ਉਹਦਾ ਚੇਤਾ ਮਨੁੱਖ ਨੇ ਭੁਲਾ ਛੱਡਿਆ। ਤੇ ਜਿਹੜੀ ਹੋ ਹੀ ਨਹੀਂ ਸਕਦੀ, ਨਾ ਮੁਮਕਿਨ ਹੈ, ਇੰਪੋਸੀਬਲ, ਅਸੰਭਵ ਹੈ, ਉਹਦੀ ਆਸ ਰੱਖਦਾ ਜਿਉਣ ਦੀ, ਇਹਦਾ ਨਾਂ ਹੀ ਅਗਿਆਨ ਹੈ। ਜਿਹੜੀ ਗੱਲ ਹੋ ਹੀ ਨਹੀਂ ਸਕਦੀ, ਚਾਰ ਯੁੱਗ ਪਿੱਛੇ ਨਹੀਂ ਹੋਈ, ਅੱਗੇ ਨੂੰ ਨਹੀਂ ਹੋਣੀ, ਉਹ ਆਸ ਰੱਖੀ ਫਿਰਦਾ ਤੇ ਮੈਂ ਜਿਉਂਦੇ ਰਹਿਣਾ। ਤੇ ਜਿਹੜੀ ਅਵੱਛ ਹੋਣੀ ਹੈ, ਵਾਪਰਨੀ ਹੈ, ਉਹਦਾ ਚੇਤਾ ਭੁਲਾ ਛੱਡਿਆ। ਵੇਖੋ ਸਾਡੀ ਅਗਿਆਨਤਾ, ਜਗਤ ਦੀ ਮੂੜਤਾ, ਜਗਤ ਦੀ ਮੂਰਖਤਾ ਹੀ ਸਾਡੀ ਕੈਸੀ ਹੈ। ਸੋ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਇਹ ਕੁਟੰਬ ਤੂੰ ਜੇ ਦੇਖਦਾ, ਜਿਨ੍ਹਾਂ ਨਾਲ ਮੋਹ ਕਰਦਾ ਲਾੜ ਲਡਾਉਂਦਾ, ਚੱਲੇ ਨਾ ਹੀ ਤੇਰਾ ਨਾਲੇ। ਇਹ ਤਾਂ ਇੱਥੇ ਹੀ ਸਾਥ ਛੱਡ ਜਾਂਦੇ ਕਈ ਵਾਰੀ, ਤੇ ਨਾਲ ਤਾਂ ਕਿਸੇ ਨੇ ਜਾਣਾ ਹੀ ਨਹੀਂ। ਇਸ ਵਾਸਤੇ ਮਨ ਨੂੰ ਸਮਝਾਉਂਦੇ ਨੇ ਸੱਚੇ ਪਾਤਸ਼ਾਹ, ਬਾਣੀ ਦਾ ਪਾਠ ਕਰਨਾ, ਬਾਣੀ ਦਾ ਕੀਰਤਨ ਕਰਨਾ, ਸੁਣਨਾ, ਕਥਾ ਕਰਨੀ, ਵਿਚਾਰਨੀ, ਸੁਣਨੀ, ਇਹਦਾ ਪ੍ਰਯੋਜਨ ਇਹੋ ਹੀ ਆ। ਇਸ ਮਨ ਨੂੰ ਚੇਤੇ ਆਉਂਦਾ ਰਹੇ ਇਹ ਗੱਲ, ਇਸ ਮਨ ਨੂੰ ਇਹ ਗੱਲਾਂ ਚੇਤੇ ਆਉਂਦੀਆਂ ਰਹਿਣ, ਸੱਚਾਈ ਚੇਤੇ ਆਉਂਦੀ ਰਹੇ, ਇਹ ਸੱਚ ਦੇ ਨਾਲ ਜੁੜ ਜਾਏ ਕਿਸ ਤਰ੍ਹਾਂ। ਕੂੜ ਝੂਠ ਦੀ ਜਿਹੜੀ ਰਾਸ ਹੈ ਘਟੇ ਦੇ ਅੰਦਰੋਂ, ਇਸੇ ਵਾਸਤੇ ਹੈ ਉਪਦੇਸ਼, ਹੋਰ ਕਿਸ ਵਾਸਤੇ ਹੈ, ਮਨ ਨੂੰ ਸਮਝਾਉਣ ਲਈ ਆ। ਤੇ ਜਦੋਂ ਕਿਸੇ ਦਾ ਮਨ ਪਤੀ ਜਾਏ, ਕਬੀਰ ਜੀ ਕਹਿੰਦੇ ਨੇ ਮਨ ਸਮਝਾਵਨ ਕਾਰਨ ਕਛੂਅਕ ਪੜ੍ਹੀਆ ਗਿਆਨ। ਕੁਛ ਗਿਆਨ ਜ਼ਰੂਰ ਪੜ੍ਹਨਾ ਚਾਹੀਦਾ ਮਨ ਨੂੰ ਸਮਝਾਉਣ ਵਾਸਤੇ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾ ਹੀ, ਇਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਤਾ ਜੇ ਤਿੰਤ ਪਛੋਤਾਈਐ। ਜਿਹੜੇ ਕਰਮ ਕਰਦਿਆਂ ਕਰਦਿਆਂ ਤੂੰ ਹਾਰ ਹੰਭ ਜਾਣਾ, ਤੈਨੂੰ ਥਕਾਨ ਪ੍ਰਾਪਤ ਹੋਣੀ, ਥੱਕ ਜਾਣਾ, ਹੁੱਟ ਜਾਣਾ, ਸੋ ਉਹ ਕੰਮਾਂ ਕਰਨਾ, ਉਹਨਾਂ ਕਾਰਜਾਂ ਦੇ ਕਰਨ ਵਿੱਚ ਤੂੰ ਲੱਗਾ ਹੋਇਆ, ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਕਰਕੇ ਅੰਤ ਨੂੰ ਪਛਤਾਵਾ ਹੀ ਪੱਲੇ ਪਏ, ਪਛੋਤਾਉਣਾ ਪਏ। ਉਹ ਕੰਮ ਛੱਡ ਦੇਣੇ ਚਾਹੀਦੇ ਆ, ਪਰ ਨਹੀਂ ਛੱਡਦਾ। ਇਸ ਲਈ ਸੱਚੇ ਪਾਤਸ਼ਾਹ ਵੇਖੋ ਵੱਖਰੇ ਵੱਖਰੇ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾ ਰਹੇ ਨੇ, ਕਿਉਂਕਿ ਮਨ ਹੀ ਵੱਡੀ ਬਲਾ ਗਲ ਪਈ ਹੋਈ ਆ, ਵੱਡੀ ਬਲਾ ਮਨ। ਐਵੇਂ ਲੋਕ ਡੀਂਗਾ ਮਾਰਦੇ ਨੇ ਭਈ ਇਹ ਬੜਾ ਸਾਫ਼ ਹੈ ਜੀ, ਸਾਡਾ ਮਨ ਬੜਾ ਸਾਫ਼ ਹੈ। ਭਗਤ ਕਬੀਰ ਜੀ ਬਾਹਾਂ ਖੜੀਆਂ ਕਰਕੇ ਦੁਹਾਈ ਦਿੰਦੇ ਨੇ, ਕਹਿੰਦੇ ਕਬੀਰ ਜਿਨ੍ਹੋਂ ਕਿਛੂ ਜਾਣਿਆ ਨਹੀਂ, ਤਿੰਨ ਸੁੱਖ ਨੀਂਦ ਬਿਹਾਏ, ਹਮੋ ਜੋ ਬੂਝਾ ਬੂਝ ਨਾ ਪੂਰੀ ਪਰੀ ਬੁਲਾਏ। ਇਹ ਮਨ ਤਾਂ ਏਡਾ ਖਰਾਬ ਹੈ ਭਈ ਕਿਸੇ ਨੇ ਸੌਣ ਭਾਦੋਂ ਬਰਸਾਤ ਰੁੱਤਣੀ ਸੀ, ਡੱਡੂ ਫੜ ਲਿਆ ਤੇ ਪੀਸ ਕੇ, ਉਹਨੇ ਪੀਸ ਕੇ ਆਪਣੀ ਸਫ਼ਾ ਦੇ ਥੱਲੇ ਵਿਛਾ ਲਿਆ। ਜਿਸ ਵੇਲੇ ਬਰਸਾਤ ਰੁੱਤ ਹੋਈ ਤੇ ਉਹ ਮੀਂਹ ਪੈਣ ਨਾਲ ਸਲਾਬ ਨਾਲ ਉਸ ਪੀਸੇ ਹੋਏ ਡੱਡੂ ਦੇ ਸਰੀਰ ਤੋਂ ਛੋਟੀਆਂ ਛੋਟੀਆਂ ਡੱਡਾਂ ਬਣ ਕੇ ਦੌੜੀਆਂ। ਕਹਿਣ ਲੱਗਾ ਮਨ ਵੀ ਇਸੇ ਤਰ੍ਹਾਂ ਦਾ, ਕਹਿੰਦੇ ਮੈਂ ਜਾਣੇ ਹੋ ਮਨ ਮਰ ਗਏ, ਮਨ ਤੋਂ ਮਰਿਓ ਨਾਹੇ, ਕੁਸੰਗਤ ਬਰਖਾ ਹੋਣ ਤੇ ਫਿਰ ਹਰੋ ਹੋਏ ਜਾਏ। ਕਹਿੰਦੇ ਜਦੋਂ ਇਹ ਵਿਗੜਿਆ ਹੋਇਆ ਮਨ ਕਿਤੇ ਕੁਸੰਗਤ ਵਿੱਚ ਚਲਿਆ ਜਾਏ, ਇਹ ਫਿਰ ਜਾਗ ਪੈਂਦਾ, ਉਸੇ ਤਰ੍ਹਾਂ ਦਾ ਰਹਿੰਦਾ, ਇਹ ਨਹੀਂ ਵਿਗੜਿਆ ਸੁਧਰਦਾ। ਇਹ ਬੜਾ ਜ਼ਬਰਦਸਤ ਆ, ਜਿਵੇਂ ਪਤਾ ਨਹੀਂ ਕਿੱਥੋਂ ਨਿਕਲ ਆਉਂਦੇ ਡੱਡੂ ਬਰਸਾਤ ਰੁੱਤ ਚ ਗੜਾਇਆ ਗੜਾਇਆ ਕਰਨ ਲੱਗ ਜਾਂਦੇ ਨੇ, ਇਸੇ ਤਰ੍ਹਾਂ ਜਦੋਂ ਇਹਨੂੰ ਮੌਕਾ ਮਿਲਿਆ ਇਹਨੇ ਫਿਰ ਤੈਨੂੰ ਦਬ ਲੈਣਾ। ਇਸ ਵਾਸਤੇ ਇਹਦਾ ਭਰੋਸਾ ਨਾ ਕਰ ਇਸ ਮਨ ਦਾ, ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ। ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ ਭਈ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ, ਪਤਰਿਆ ਮੈਨੂੰ ਡਿੱਗਾ। ਹੇ ਮਨਾ ਤੇਰੇ ਭਰੋਸੇ ਵਿੱਚ ਆ ਕੇ ਤੇਰੇ ਤੇ ਯਕੀਨ ਕਰਕੇ ਕੌਣ ਕੌਣ ਨੀ ਡਿੱਗਾ। ਮਹਾ ਮੋਹਨੀ ਮੋਹਿਆ ਨਰਕ ਕੀ ਰੀਤ, ਤੂੰ ਮਨੁੱਖ ਨੂੰ ਮਹਾਨ ਮੋਹਣੀ ਮਾਇਆ ਵਿੱਚ ਮੋਹਤ ਕਰ ਛੱਡਿਆ। ਮਨ ਨੇ ਮਨੁੱਖ ਨੂੰ ਝੂਠ ਸੰਸਾਰ ਜਿਹੜਾ ਇੱਥੇ ਮਲੰਮਾ ਚੜ ਕੇ ਸੱਚਾ ਬਣਾ ਕੇ ਵਿਖਾ ਕੇ ਚ ਮੋਹਿਆ ਹੋਇਆ। ਮਨ ਹੀ ਲਈ ਫਿਰਦਾ ਸਾਨੂੰ, ਮਨ ਦੇ ਪਿੱਛੇ ਸਾਰੇ ਕੰਮ ਕਰਦੇ ਹਾਂ, ਮਨ ਹੀ ਪ੍ਰੇਰਨਾ ਦਿੰਦਾ ਸਾਰੇ ਕਰਮਾਂ ਨੂੰ। ਇਸ ਵਾਸਤੇ ਕਹਿੰਦੇ ਨੇ ਕਿ ਕਵਨ ਕਵਨ ਨੀ ਪਤਰਿਆ ਤੁਮਰੀ ਪ੍ਰਤੀਤ, ਮਹਾ ਮੋਹਨੀ ਮੋਹਿਆ ਨਰਕ ਕੀ ਰੀਤ, ਨਰਕਾਂ ਵਾਲੀ ਰੀਤੀ ਤੂੰ ਬੰਦੇ ਨੂੰ ਫੜਾਈ ਹੋਈ ਆ ਵੀ ਇਸ ਪਾਸੇ ਤੁਰਿਆ ਰਹੋ। ਮਨ ਖੁਟਹਰ, ਇਹ ਖੁੱਟਿਆ ਮਨਾ, ਤੇਰਾ ਨਹੀਂ ਵਿਸ਼ਵਾਸ, ਤੇਰੇ ਤੇ ਮੈਂ ਵਿਸ਼ਵਾਸ ਨਹੀਂ ਕਰਦਾ। ਤੂੰ ਮਹਾ ਉਦਮਾਦਾ, ਉਦਮਾਨਾ ਮੈਂ ਬੜਾ ਮਸਤ ਹੈ, ਮਾਇਆ ਦੇ ਮੋਹ ਦੀ ਸ਼ਰਾਬ ਪੀ ਕੇ ਬੜਾ ਪਾਗਲ ਹੋਇਆ ਹੋਇਆ। ਖਰਕਾ ਪੈਂਖੜ ਤੋਂ ਛੁੱਟਿਆ ਜੋ ਉੱਪਰ ਲਾਦਾ, ਖੋਤੇ ਦਾ ਪੈਂਖੜ ਤਾਂ ਲਾਉਂਦੇ ਆ ਲੋਕ ਸਿਆਣੇ ਖੋਤਾ ਵਾਹੁਣ ਵਾਲੇ, ਜਦੋਂ ਚੰਗੀ ਤਰ੍ਹਾਂ ਵਜਨ ਉੱਤੇ ਲੱਦ ਦਿੰਦੇ ਨੇ। ਇਸ ਕਰਕੇ ਤੇਰੇ ਤੇ ਗੁਰੂ ਦੇ ਸ਼ਬਦ ਦਾ ਜਦੋਂ ਤੱਕ ਭਾਰ ਨਹੀਂ ਪੈ ਜਾਂਦਾ, ਤੂੰ ਚਾਲੇ ਨਹੀਂ ਪੈ ਜਾਂਦਾ ਭਗਤੀ ਕਰਨ ਦੀ ਚਾਲੇ, ਉਦੋਂ ਤੱਕ ਤੇਰਾ ਪੈਂਖੜ ਲਾਇਆ ਤਾਂ ਦਲੱਤੇ ਹੀ ਮਾਰੇਗਾ। ਇਸ ਵਾਸਤੇ ਮਨ ਨੂੰ ਖੋਤੇ ਵਰਗਾ ਸਤਿਗੁਰਾਂ ਕਿਹਾ। ਇਸੇ ਤਰ੍ਹਾਂ ਹੁਣ ਇੱਥੇ ਮੇਰੇ ਗੁਰਦੇਵ ਕਹਿ ਰਹੇ ਨੇ, ਤੂੰ ਸੁਣ ਹਰਣਾ ਕਾਲਿਆ, ਕਾਲਾ ਕਿਉਂ ਕਿਹਾ, ਕਾਲੇ ਰੰਗ ਦਾ ਹਿਰਨ ਮਾਰੇ, ਕਹਿੰਦੇ ਤੂੰ ਕਾਲੇ ਹਿਰਨ ਵਰਗਾ ਪਾਪਾਂ ਨਾਲ ਕਾਲਾ ਹੋ ਗਿਆ। ਕੀ ਵਾੜੀਆ ਰਾਤਾ ਰਾਮ, ਸੰਸਾਰ ਵਾੜੀ ਹੈ, ਵਿਸ਼ਿਆਂ ਦੀ ਵਾੜੀ ਹੈ, ਤੇ ਇਸ ਵਿਸ਼ਿਆਂ ਦੀ ਵਾੜੀ ਵਿੱਚ ਇਹ ਮਨਾ ਤੂੰ ਹਿਰਨ ਬਣ ਕੇ ਕਾਲਾ ਤੂੰ ਅੱਗੇ ਹੋਇਆ ਹੋਇਆ ਪਾਪਾਂ ਨਾਲ, ਤੇ ਅਜੇ ਵੀ ਤੂੰ ਇਸ ਵਾੜੀ ਵਿੱਚ ਹੀ ਰੰਗਿਆ ਹੋਇਆ। ਕੀ ਵਾੜੀਆ ਰਾਤਾ, ਕੀ ਵਾੜੀ ਵਿੱਚ ਹੀ ਤਦਾਕਾਰ ਹੋਇਆ ਹੋਇਆ। ਇਸ ਵਾੜੀ ਨੂੰ ਲਾਉਣ ਵਾਲਾ ਲੱਭ, ਪਰਮਾਤਮਾ ਲੱਭ ਜਿੰਨੇ ਵਾੜੀ ਲਾਈ। ਜਗਤ ਸਭ ਵਾੜੀ ਆਪ ਪ੍ਰਭ ਮਾਲੀ, ਸੋ ਇਸ ਜਗਤ ਨੂੰ ਵਾੜੀ ਬਣਾ ਕੇ ਇਸ ਦਾ ਵਾਲੀ ਮਾਲਕ ਮਾਲੀ ਆਪ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਕੀ ਵਾੜੀ ਵਿੱਚ, ਵਿਸ਼ਿਆਂ ਦੀ ਵਾੜੀ ਵਿੱਚ ਰੰਗਿਆ ਹੋਇਆ। ਬਿਖ ਫਲ ਮੀਠਾ ਚਾਰ ਦਿਨ, ਫਿਰ ਹੋਵੇ ਤਤ ਆਰਾਮ। ਜਿਹੜਾ ਇਸ ਵਾੜੀ ਨੂੰ ਫਲ ਲੱਗਦਾ ਉਹ ਹੈ ਬਿਖ ਜ਼ਹਿਰ ਵਰਗਾ, ਵਿਹਲਾ ਫਲ, ਵਿਸ਼ਿਆਂ ਦਾ ਫਲ ਜਿਹੜਾ ਜ਼ਹਿਰੀਲਾ ਹੈ। ਕਿਸੇ ਨੇ ਕਬੀਰ ਜੀ ਨੂੰ ਮਖੌਲ ਕੀਤਾ ਵੀ ਕਬੀਰਾ ਰਾਮ 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 ਜਪੀ ਜਾਂਦਾ, ਕੰਮ ਧੰਦਾ ਛੱਡਿਆ ਹੋਇਆ, ਅਸੀਂ ਆਨੰਦ ਮਾਣਦੇ ਹਾਂ। ਵਿਸ਼ਈ ਮਨੁੱਖ ਸੀ ਉਹ, ਕਹਿਣ ਲੱਗਾ ਲਾਹਾ ਤੇ ਹੀ ਖੱਟਿਆ ਜਗਤ ਦਾ, ਤੂੰ ਕੀ ਖੱਟਿਆ ਕਬੀਰਾ। ਕਬੀਰ ਜੀ ਕਹਿਣ ਲੱਗੇ, ਕਬੀਰ ਇਹ ਚੇਤਾਵਨੀ, ਮਤ ਸਹਿਸਾ ਰਹਿ ਜਾਏ, ਪਾਛਾ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਏ। ਕਹਿੰਦੇ ਤੈਨੂੰ ਹੁਣੇ ਚੇਤਾਵਨੀ ਦਿੰਦੇ ਆ, ਮਤਾਂ ਤੇਰੇ ਮਨ ਚ ਸੰਸਾ ਰਹਿ ਜਾਏ, ਛੱਕ ਰਹਿ ਜਾਏ, ਵੀ ਖਬਰੇ ਜਿਹੜੇ ਵਿਸ਼ੇ ਭੋਗੇ ਆ। ਜਿਵੇਂ ਮੈਨੂੰ ਇੱਕ ਟਕਰਿਆ ਵਿਸ਼ਈ ਬੰਦਾ, ਮੈਂ ਬੜੇ ਅਫਸੋਸ ਨਾਲ ਇਹ ਗੱਲ ਕਹਿਣ ਲੱਗਾ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਵੀ ਸੀ, ਔਰ ਉਹ ਕਹਿਣ ਲੱਗਾ ਭਾਈ ਦਲਜੀਤ ਸਿੰਘ ਆਇਆ ਇੱਕ ਬਾਣੀ ਚ ਪੰਗਤੀ ਆਈ, ਇਹਦੇ ਅਰਥ ਦੱਸ ਕਾਂ। ਮੈਂ ਕਿਹਾ ਜੀ ਦੱਸੋ। ਕਹਿਣ ਲੱਗਾ, ਜੇ ਲੱਖ ਇਸਤਰੀਆਂ ਭੋਗ ਕਰਹਿ ਨਵਖੰਡ ਰਾਜ ਕਮਾਹੇ, ਇਹਦੇ ਅਰਥ ਸੁਣਾ ਕਹਿੰਦਾ। ਮੈਂ ਕਿਹਾ ਤੂੰ ਅਗਲੀ ਪੰਗਤੀ ਵੀ ਇੱਕ ਹੈ। ਕਹਿਣ ਲੱਗਾ ਨਹੀਂ, ਉਹਦੇ ਨਹੀਂ ਅਰਥ ਨਾਲ ਕਰਨੇ, ਇਕੱਲੀ ਇੱਕ ਪੰਗਤੀ ਦੇ ਅਰਥ ਸੁਣਾ। ਉਹਦਾ ਮਤਲਬ ਵੀ ਜਿਹੜਾ ਮਨੁੱਖ ਲੱਖਾਂ ਇਸਤਰੀਆਂ ਨਾਲ ਵਿਕਾਰ ਭੋਗਦਾ, ਨੌ ਖੰਡਾਂ ਦਾ ਰਾਜ ਕਮਾਉਂਦਾ, ਉਹ ਇਹ ਅਰਥ ਕਰੇ, ਕਿਉਂਕਿ ਉਹਦੇ ਮਤਲਬ ਦੇ ਸਨ। ਪਰ ਮਹਾਰਾਜ ਸਾਹਿਬ ਨੇ ਬਚਨ ਅੱਗੇ ਵੀ ਲਿਖੇ ਨੇ, ਪੰਗਤੀ ਅੱਗੇ ਲਿਖੀ ਹੋਈ ਹੈ, ਇਹਦਾ ਮਤਲਬ ਹੈ ਜੇ ਲੱਖ ਇਸਤਰੀਆਂ ਭੋਗ ਕਰ ਹੈ ਨਵਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨਾ ਪਾਵਹੀ, ਮਰ ਜਨਮ ਹੈ ਆਵਹ ਜਾਹੇ। ਫਲ ਤੇ ਅੱਗੇ ਲਿਖਿਆ, ਪਰ ਉਹ ਕਵੇ ਵੀ ਅੱਧੀ ਪੰਗਤੀ ਚ ਕਰਮ ਲਿਖਿਆ, ਅੱਧੀ ਚ ਫਲ ਲਿਖਿਆ, ਕਿਉਂਕਿ ਆਪਣੇ ਆਪਣੇ ਢੰਗ ਨਾਲ ਅਰਥ ਕਰਦਾ ਸੀ। ਸੋ ਇਸ ਵਾਸਤੇ ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਸੰਸਾਰ ਬਿਰਖ ਨੂੰ ਲੱਗਣ ਵਾਲਾ ਫਲ ਬਿਖ ਹੈ ਯਾਰ ਹੈ। ਫਰੀਦ ਜੀ ਨੇ ਕਿਹਾ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਜਿਨ੍ਹਾਂ ਵਿਸ਼ਿਆਂ ਨੂੰ ਤੂੰ ਸਮਝਦਾ ਬੜੇ ਮਿੱਠੇ, ਇਹ ਉੱਤੋਂ ਖੰਡ ਨਾਲ ਲਪੇਟੇ ਹੋਏ, ਵਿੱਚ ਜ਼ਹਿਰ ਹੀ ਇਹਨਾਂ ਦੇ, ਫਸ ਜਾਏਗਾ ਮਰ ਜਾਏਗਾ ਖਾ ਕੇ। ਜਵਾਨ ਨੂੰ ਥੋੜਾ ਜਿਹਾ ਟੱਚ ਕਰਨ ਤੋਂ ਖੰਡ ਪ੍ਰਤੀਤ ਹੋਣੀ ਹੈ ਮਿੱਠੀ, ਪਰ ਤੈਨੂੰ ਮਾਰ ਦੇਣਾ ਯਾਰ ਨੇ, ਆਪਣਾ ਅਸਰ ਕਰਨਾ ਤੇਰੇ ਤੇ। ਹਜ਼ੂਰ ਕਹਿੰਦੇ ਨੇ, ਭੋਗ ਭੋਗ ਸ ਬੀਜ ਬੋਵ ਸਕੀਆ ਆਪਣਾ ਪਾਵ ਹੈ। ਜਿਹੜੇ ਪਰਾਇਆ ਘਰਾਂ ਚ ਜਾ ਕੇ ਵਿਸ਼ੇ ਸੁਖ ਭੋਗਣੇ ਹਨ, ਅਗਲੇ ਜਨਮਾਂ ਦੇ ਬੀਜ ਬੀਜਣੇ ਹਨ, ਛੁਟਕਾਰਾ ਤਾਂ ਨਹੀਂ ਇਹਨਾਂ ਕਰਮਾਂ ਨਾਲ, ਫਸੌਤੀ ਹੈ। ਇਸ ਵਾਸਤੇ ਜਿਸ ਵਾੜੀ ਨਾਲ, ਵਿਸ਼ਿਆਂ ਦੀ ਵਾੜੀ ਨਾਲ ਤੂੰ ਰੰਗਿਆ ਹੋਇਆ, ਇਹਨੂੰ ਬਿਖ ਜ਼ਹਿਰ ਰੂਪੀ ਦੁੱਖ ਦਾ ਹੀ ਫਲ ਲੱਗਣਾ, ਤੇ ਮੀਠਾ ਚਾਰ ਦਿਨ, ਜਿੰਨਾ ਕਿ ਤੇਰਾ ਜੀਵਨ ਹੈ, ਜਦੋਂ ਤੱਕ ਸਰੀਰ ਵਿੱਚ ਬਲ ਹੈ ਤੈਨੂੰ ਮਿੱਠਾ ਬੜਾ ਲੱਗਦਾ ਹੈ, ਕਿਉਂਕਿ ਉੱਪਰ ਖੰਡ ਲੱਗੀ ਹੋਈ ਆ, ਵਿਸ਼ੇ ਸੁੱਖ ਮਿਠਾਸ ਆ। ਇਸ ਵਾਸਤੇ ਚਾਰ ਦਿਨਾਂ ਵਾਸਤੇ ਤਾਂ ਹੈ ਮਿੱਠਾ, ਫਿਰ ਹੋਵੇ ਤਾਤਾ ਰਾਮ, ਫਿਰ ਇਹ ਜਿਹੜਾ ਫਲ ਹੈ ਤੇਰੇ ਵਾਸਤੇ ਤੱਤਾ ਹੋ ਜਾਏਗਾ। ਤੱਤਾ ਤੋਂ ਮਤਲਬ ਹੈ ਦੁੱਖਦਾਈ ਹੋ ਜਾਏਗਾ, ਤੈਨੂੰ ਅਨੇਕ ਜਨਮਾਂ ਤੱਕ ਦੁੱਖ ਚੱਲਣੇ ਪੈਣਗੇ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁੱਖ ਪਾਵੇ। ਹਜ਼ੂਰ ਕਹਿੰਦੇ ਨੇ ਇੱਕ ਨਿਮਖ ਦੇ ਰਸ ਵਾਸਤੇ ਕਰੋੜਾਂ ਦਿਨ ਦੁੱਖ ਪਾਉਣੇ ਪੈਣਗੇ, ਕਰੋੜਾਂ ਦਿਨ। ਸੋ ਵੇਖੋ ਸੱਚੇ ਪਾਤਸ਼ਾਹ ਕਿੰਨਾ ਤਾਗੀਦ ਕਰ ਲੈਣਾ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਦੇ ਕਿਵਾੜ ਅਨਕ ਪੜਦੇ ਮੈਂ, ਪਰ ਦਾਰਾ ਸੰਘ ਫੱਟ ਹੈ, ਚਿੱਤਰਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਢੱਕ, ਉਦੋਂ ਤੇਰਾ ਪੜਦਾ ਕੌਣ ਢੱਕੇਗਾ। ਹੁਣ ਤਾਂ ਲੋਕਾਂ ਦੀਆਂ ਨਜ਼ਰਾਂ ਨੂੰ ਭੁਲੇਖਾ ਦੇ ਦੇਣਾ, ਪੜਦੇ ਕਰ ਕਰਕੇ ਉਹ ਲੇ ਹੋ ਕੇ ਬੁਰੇ ਕਰਮ ਕਰਦਾ। ਵੇਖੋ ਸਾਧ ਸੰਗਤ ਜੀ, ਸੰਸਾਰ ਵਿੱਚ ਜੇ ਮਨੁੱਖ ਵਿਸ਼ੇ ਦੇ ਅਧੀਨ ਹੋ ਕੇ ਕਰਮ ਕਮਾਉਂਦਾ ਤਾਂ ਉਹ ਵੀ ਫਲ ਦੁੱਖਦਾਈ, ਜੇ ਕ੍ਰੋਧ ਹਾਵੀ ਹੋ ਗਿਆ, ਕਤਲ ਹੋ ਗਿਆ ਹੱਥੋਂ, ਤਾਂ ਉਹ ਇਸ ਦੁਨੀਆਂ ਵਿੱਚ ਵੀ ਦੁੱਖਦਾਈ, ਪਰਲੋਕ ਵਿੱਚ ਵੀ। ਮੋਹ ਦੇ ਆਸ਼ਰਿਤ ਹੋਇਆ ਮਨੁੱਖ ਜਿਹੜਾ ਖੋਹ ਖਿੰਝ ਕੇ ਲੁੱਟ ਕੇ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤਦਾਰਾ ਪਹਿਆਨ ਲੁਟਾਵੈ, ਆ ਕੇ ਧੀਆਂ ਪੁੱਤਰਾਂ 'ਚ ਲੁਟਾ ਦਿੰਦਾ, ਪਰ ਫਲ ਆਪ ਨੂੰ ਭੋਗਣਾ ਪੈਣਾ। ਠੱਗੀਆਂ ਮਾਰ ਕੇ ਲਿਆਉਂਦਾ ਪਰਿਵਾਰ ਲਈ, ਪਰ ਫਲ ਆਪ ਇਕੱਲਾ ਭੋਗਦਾ, ਕਿਸੇ ਨੇ ਛਡਾਉਣਾ ਨਹੀਂ, ਦੁੱਖਦਾਈ ਬਣ ਗਿਆ। ਲੋਭ ਦੇ ਅਧੀਨ ਹੋਇਆ ਹੋਇਆ ਪਦਾਰਥਾਂ ਦੇ ਲੋਭ ਵਿੱਚ ਪੈ ਕੇ ਵੀ ਮਾੜੇ ਕਰਮ ਕਰਦਾ, ਠੱਗੀ ਚੋਰੀ ਬੇਈਮਾਨੀ ਕਰਦਾ ਹੈ, ਤੇ ਇਹ ਵੀ ਫਲ ਦੁੱਖਦਾਈ ਹੋ ਗਿਆ। ਹੰਕਾਰ ਕਰਕੇ ਜਿਹੜੇ ਕਰਮ ਕਮਾਉਂਦਾ, ਕਿਸੇ ਨੂੰ ਦੁੱਖ ਦਿੰਦਾ, ਗਰੀਬ ਨੂੰ, ਇਹ ਵੀ ਫਲ ਦੁੱਖਦਾਈ ਹੋ ਗਿਆ। ਇਸ ਵਾਸਤੇ ਇਹ ਸੰਸਾਰ ਜਿਹੜੀ ਮਾਇਆ ਰਚੀ ਹੋਈ ਹੈ ਪਰਮਾਤਮਾ ਨੇ, ਜੜ ਚੇਤਨ, ਇਹ ਹੈ ਮਨੁੱਖ ਵਾਸਤੇ ਦੁੱਖਦਾਈ, ਪਰ ਜਦੋਂ ਕੋਈ ਇਸ ਦੇ ਅਧੀਨ ਹੀ ਹੋ ਜਾਏ, ਆਪਣਾ ਧਰਮ ਕਰਮ ਤਿਆਗ ਦੇਵੇ, ਬ੍ਰਹਮ ਦਾ ਪ੍ਰਭਾਵ ਨਾ ਰਹੇ, ਬ੍ਰਹਮ ਵਾਲੇ ਪਾਸੇ ਨੂੰ ਇੱਕ ਮਿੰਟ ਸਕਿੰਟ ਵੀ ਨਾ ਤੁਰੇ, ਹਾਏ ਮਾਇਆ ਇਹਦੇ ਵਿੱਚ ਹੀ ਲੱਗਾ ਰਹੇ, ਪਦਾਰਥਾਂ ਵਿੱਚ ਹੀ, ਸੰਸਾਰ ਵਿੱਚ ਹੀ, ਇਹਨੂੰ ਸੱਚਾ ਮੰਨ ਕੇ ਔਰ ਗੁਰਾਂ ਦਾ ਉਪਦੇਸ਼ ਕਦੇ ਨਾ ਵਿਚਾਰੇ, ਆਤਮ ਗਿਆਨ ਦੀ ਸੋਝੀ ਵਾਸਤੇ ਕੋਈ ਯਤਨ ਨਾ ਕਰੇ, ਮਨੁੱਖ ਜਨਮ ਦੀ ਦੁਰਲਭਤਾ ਨੂੰ ਪਛਾਣੇ ਨਾ, ਤਾਂ ਫਿਰ ਇਹ ਸਭ ਕੁਝ ਦੁੱਖਦਾਈ ਹੈ। ਸਾਡੇ ਸਤਿਗੁਰਾਂ ਨੇ ਸੰਸਾਰ ਛਡਾਇਆ ਨਹੀਂ ਸਰੀਰਕ ਤੌਰ ਤੇ, ਇਹ ਨਹੀਂ ਕਿਹਾ ਸੰਸਾਰ ਨੂੰ ਛੱਡ ਕੇ ਗਮਰੁੱਠ ਹੋ ਜਾਓ, ਜੰਗਲਾਂ ਵਿੱਚ ਜਾ ਵਸੋ, ਦੁਨੀਆਂ ਛੱਡ ਦਿਓ, ਸਰੀਰ ਨੂੰ ਦੁੱਖ ਦੇਈ ਜਾਓ, ਨਹੀਂ। ਸਤਿਗੁਰਾਂ ਨੇ ਕਿਹਾ ਸਾਡੇ ਬਚਨ ਮੰਨੋ, ਉਪਦੇਸ਼ ਜੋ ਅਸੀਂ ਕਹਿੰਦੇ ਹਾਂ ਉਹ ਕਰੋ, ਰਹੋ ਦੁਨੀਆਂ ਦੇ ਵਿੱਚ, ਪਰ ਜਿਵੇਂ ਜਹਾਜ਼ ਵਿੱਚ ਲੱਗੀ ਹੋਈ ਕੰਪਾਸ ਦੀ ਸੂਈ ਇੱਕ ਪਾਸੇ ਨੂੰ ਰਹਿੰਦੀ ਹੈ, ਉੱਤਰੀ ਧਰੋ ਵਾਲੇ ਪਾਸੇ ਨੂੰ, ਇਸੇ ਤਰ੍ਹਾਂ ਤੁਹਾਡਾ ਅੰਦਰਲਾ ਜਿਹੜਾ ਨਾ ਮਨ, ਤੁਹਾਡੀ ਬਿਰਤੀ, ਤੁਹਾਡੀ ਸੁਰਤੀ ਵਾਹਿਗੁਰੂ ਦੇ ਸਨਮੁਖ ਰਹੇ। ਰਹੋ ਸੰਸਾਰ ਦੇ ਵਿੱਚ, ਸਾਰੇ ਸੁੱਖ ਮਾਣ ਸਕਦੇ ਹੋ, ਪਰ ਆਪਣੀ ਬਿਰਤੀ ਨੂੰ ਪਰਮਾਤਮਾ ਦੇ ਸਨਮੁਖ ਬਣਾ ਕੇ ਰੱਖੋ, ਉਹਦਾ ਸ਼ੁਕਰ ਗੁਜ਼ਾਰ ਹੋਵੋ, ਉਹਨੂੰ ਆਰਾਧਦੇ ਜਪਦੇ ਰਹੋ, ਤਾਂ ਆਪਣੇ ਆਪ ਹੀ ਤੁਹਾਡੇ ਕੋਲੋਂ ਬੁਰੇ ਕਰਮ ਛੁੱਟ ਜਾਣਗੇ, ਪਾਪ ਤੁਹਾਡੇ ਸਿਰ ਨਹੀਂ ਚੜ੍ਹਨਗੇ, ਪਿਛਲੇ ਖੰਡਿਤ ਹੋ ਜਾਣਗੇ। ਇਸ ਵਾਸਤੇ ਜਿਹੜਾ ਭਗਤੀ ਕਰਨ ਵਾਲਾ ਮਨੁੱਖ ਹੈ, ਉਹਦੇ ਅੰਦਰ ਸੰਤੋਖ ਵੀ ਪੈਦਾ ਹੋ ਜਾਂਦਾ। ਤ੍ਰਿਸ਼ਨਾ ਬੁਝਾ ਹਰ ਕਾ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਉਹਦੇ ਅੰਦਰ ਵਸਤੂ ਵਿਚਾਰ ਪੈਦਾ ਹੋ ਜਾਂਦੀ ਹੈ, ਇਸ ਲਈ ਉਹਨੂੰ ਵਿਸ਼ਾ ਨਹੀਂ ਸਤਾ ਸਕਦਾ। ਇਸੇ ਤਰ੍ਹਾਂ ਕ੍ਰੋਧ ਸ਼ਾਂਤੀ ਕਰਕੇ ਅਧੀਨ ਹੋ ਜਾਂਦਾ, ਲੋਭ ਸੰਤੋਖ ਕਰਕੇ ਜਿੱਤਿਆ ਜਾਂਦਾ, ਨਿਮਰਤਾ ਅੰਦਰ ਆ ਜਾਂਦੀ, ਇਸ ਕਰਕੇ ਹੰਕਾਰ ਵੀ ਜਿੱਤਿਆ ਜਾਂਦਾ। ਇਸ ਲਈ ਪਰ ਜੇ ਕੋਈ ਸਤਿਗੁਰਾਂ ਦੇ ਬਚਨਾਂ ਨਾਲ ਜੁੜਿਆ ਰਹੇ ਤਾਂ, ਇਸ ਵਾਸਤੇ ਹਜ਼ੂਰ ਕਹਿੰਦੇ ਨੇ ਹੁਣ ਤੈਨੂੰ ਫਲ, ਵਿਹਲਾ ਫਲ ਵੀ ਮਿੱਠਾ ਪ੍ਰਤੀਤ ਹੋ ਰਿਹਾ, ਪਰ ਆਖਰ ਨੂੰ ਇਹ ਤੱਤਾ ਹੋ ਜਾਏਗਾ। ਸੋ ਖਿਨਮੈ ਕੌੜੇ ਹੋਏ ਗਏ, ਜਿੱਤੜੇ ਮਾਇਆ ਭੋਗ, ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਸਾਥ ਸਾਰਿਆਂ ਛੱਡ ਜਾਣਾ, ਜਿਹੜੇ ਤੂੰ ਵਿਸ਼ੇ ਸੁੱਖ ਭੋਗਦਾ, ਜਿੰਨੇ ਭੋਗ ਮਾਇਕੀ ਭੋਗਦਾ ਹੈ, ਖਿਨ ਵਿੱਚ ਹੀ ਕੌੜੇ ਹੋ ਜਾਣਗੇ, ਦੁੱਖਦਾਈ ਬਣ ਜਾਣਗੇ। ਫਿਰ ਹੋਏ ਤਾਤਾ ਖਰਾ ਮਾਤਾ, ਮਹਾਰਾਜ ਕਹਿੰਦੇ ਨੇ ਤੂੰ ਖਰਾ ਬਹੁਤਾ ਹੀ, ਮਾਤਾ ਮੈਨੇ ਮਸਤ ਹੋਇਆ ਹੋਇਆ। ਜਿਵੇਂ ਕੋਈ ਜਾਨਵਰ ਕਿਸੇ ਫਲ ਨੂੰ ਖਾਂਦਾ ਮਸਤ ਹੋ ਜਾਂਦਾ, ਤੇ ਉਹ ਵਿੰਨਿਆ ਜਾਂਦਾ, ਮਾਰਿਆ ਜਾਂਦਾ। ਸੋ ਮੱਛੀ ਜਿਹੜੀ ਹੈ ਉਹ ਕੁੰਡੀ ਨਾਲ ਲੱਗਾ ਮਾਸ ਦਾ ਟੁਕੜਾ ਫੜ ਕੇ ਮੂੰਹ ਚ ਪਾ ਲੈਂਦੀ, ਮਸਤ ਹੋਈ ਹੋਈ, ਉਹ ਵੀ ਵਿੰਨੀ ਜਾਂਦੀ ਆ। ਘੰਡੇ ਹੇੜੇ ਤੇ ਹਿਰਨ ਮਸਤ ਹੋ ਜਾਂਦਾ। ਇਸੇ ਪ੍ਰਕਾਰ ਜਿਹੜਾ ਭੌਰਾ ਹੈ ਉਹ ਕਮਲ ਫੁੱਲ ਤੇ ਮਸਤ ਹੋ ਜਾਂਦਾ, ਜਿਵੇਂ ਉਹ ਮਾਰੇ ਜਾਂਦੇ ਆ, ਤੂੰ ਵੀ ਇਸੇ ਤਰ੍ਹਾਂ ਵਿਸ਼ਿਆਂ ਸੁਖਾਂ ਵਿੱਚ ਬਹੁਤ ਮਸਤ ਹੋਇਆ ਹੋਇਆ, ਗਲਤਾਨ ਹੋ ਗਿਆ ਹੈ। ਤੈਨੂੰ ਦੱਸੀਏ ਇਹ ਜਿਹੜੇ ਫਲਾਂ ਵਿੱਚ ਤੂੰ ਮਸਤ ਹੋਇਆ ਹੋਇਆ, ਵਿਸ਼ੇ ਸੁਖਾਂ ਚ,
ਇਹ ਫਿਰ ਤੇਰੇ ਵਾਸਤੇ ਤੱਤੇ ਹੋ ਜਾਣੇ। ਪ੍ਰੋੜਤਾ ਕਰਦੇ ਨੇ ਸਤਿਗੁਰੂ, ਚੇਤਾ ਕਰਵਾ ਰਹੇ ਨੇ ਭਈ ਇਹ ਤੱਤਾ ਹੋਣਾ ਹੀ ਹੋਣਾ ਤੇਰੇ ਵਾਸਤੇ, ਹੁਣ ਤਾਂ ਤੂੰ ਬੜਾ ਮਸਤ ਹੋਇਆ ਹੋਇਆ। ਨਾਮ ਬਿਨ ਪਰਤਾਪਏ, ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਪਰਤਾਪਏ ਦਾ ਮਤਲਬ, ਪਰ ਵਿਸ਼ੇਸ਼ ਕਰਕੇ ਤੈਨੂੰ ਇਹਨਾਂ ਨੇ ਸੰਤਾਪ ਦੇਣਾ, ਜਿਨ੍ਹਾਂ ਵਿਸ਼ਿਆਂ ਚ ਤੂੰ ਲੱਗਿਆ ਹੋਇਆ ਬੁਰਿਆਂ ਕਰਮਾਂ ਚ, ਜਿਨ੍ਹਾਂ ਨੂੰ ਮਿੱਠੇ ਫਲ ਖਾ ਜਾਣ ਜਾਣ ਕੇ ਖਾਂਦਾ, ਇਹਨਾਂ ਨੇ ਪਰਤਾਪੇ ਦਾ ਮਤਲਬ ਤੈਨੂੰ ਸੰਤਾਪ ਦੇਣਾ। ਸੰਤਾਪ ਇੱਕ ਤਾਪ ਹੁੰਦਾ ਜਿਹੜਾ ਚੜ੍ਹੇ ਤੇ ਉਤਰ ਜਾਂਦਾ, ਇੱਕ ਅੰਦਰਲਾ ਸੰਤਾਪ ਹੁੰਦਾ ਜਿਹੜਾ ਸਦਾ ਹੀ ਰਹਿੰਦਾ। ਉਸ ਦੇ ਬਾਰੇ ਚੇਤਾ ਕਰਵਾ ਰਹੇ ਨੇ ਵੀ ਇਹ ਸਦਾ ਵਾਸਤੇ ਤੇਰੀ ਰੂਹ ਦੇ ਨਾਲ ਸੰਤਾਪ ਲੱਗ ਜਾਣਾ। ਤਾਪ ਤੇ ਸਰੀਰ ਨੂੰ ਚੜ੍ਹਦਾ ਉਤਰ ਜਾਂਦਾ, ਤੇ ਜਿਹੜਾ ਸੰਤਾਪ ਆ ਉਹ ਤੇਰੇ ਮਨ ਦੇ ਤਾਂ ਹੀ ਲੱਗਣਾ, ਇਸ ਵਾਸਤੇ ਕਈ ਜਨਮਾਂ ਤੱਕ ਦੁਖਦਾਈ ਬਣ ਜਾਏਗਾ। ਉਹ ਜੇਵ ਸਾਇਰ ਦੇ ਲਹਿਰੀ ਬਿਜਲ ਜਿਵੇਂ ਚਮਕੈ। ਇਹ ਸੰਸਾਰ ਇੱਕ ਸਮੁੰਦਰ ਦੀ ਨਿਆਈ ਹੈ। ਸਮੁੰਦਰ ਵਿੱਚ ਜਿਸ ਤਰ੍ਹਾਂ ਲਹਿਰਾਂ ਪੈਦਾ ਹੁੰਦੀਆਂ ਪਰ ਫਿਰ ਹਵਾ ਸ਼ਾਂਤ ਹੋਏ ਤੇ ਵਿੱਚ ਸਮਾ ਜਾਂਦੀਆਂ, ਇਸੇ ਤਰ੍ਹਾਂ ਜਿਹੜਾ ਸੰਸਾਰ ਹੈ ਇਹਦੇ ਵਿੱਚ ਵਿਸ਼ਿਆਂ ਦੀਆਂ ਲਹਿਰਾਂ ਪੈਦਾ ਹੋਈਆਂ ਹੋਈਆਂ। ਇਹਨਾਂ ਲਹਿਰਾਂ ਵਿੱਚ ਤੂੰ ਗਲਤਾਨ ਹੋਇਆ, ਲਹਿਰਾਂ ਤੇ ਘੁੰਮਣ ਘੇਰੀਆਂ ਚ ਆ ਕੇ ਮਨੁੱਖ ਕਈ ਵਾਰ ਡੁੱਬ ਜਾਂਦਾ। ਔਰ ਇਸੇ ਤਰ੍ਹਾਂ ਜਿਵੇਂ ਬਿਜਲੀ ਚਮਕਦੀ ਆ, ਇਸੇ ਪ੍ਰਕਾਰ ਜਿਹੜੀ ਵਾਸ਼ਨਾ ਹੈ ਇਹ ਚਮਕਾਰੇ ਮਾਰ ਰਹੀ ਆ, ਤੇਰੇ ਨੇਤਰਾਂ ਨੂੰ ਖਿੱਚ ਰਹੀ ਆ। ਜਿਹੜੀ ਵਿਸ਼ਿਆਂ ਦੀ ਵਾਸ਼ਨਾ ਹੈ, ਪਦਾਰਥਾਂ ਦੀ ਵਾਸ਼ਨਾ ਹੈ, ਇਹ ਸਾਧ ਸੰਗਤ ਜ਼ਰੂਰ ਕਹਿੰਦੇ ਨੇ ਕਿ ਬਿਜਲੀ ਜਿਵੇਂ ਚਮਕਦੀ ਇੰਜਾ, ਤੇ ਜਿਹੜੀਆਂ ਲਹਿਰਾਂ ਹਨ ਵਿਸ਼ਿਆਂ ਦਾ ਸੁੱਖ ਹੈ। ਸੋ ਇਸ ਪ੍ਰਕਾਰ ਅੱਖਾਂ ਨੂੰ ਇਹ ਚਮਕ ਚਮਕ ਕੇ ਸਾਨੂੰ ਸਾਧ ਸੰਗਤ ਜੀ ਖਿੱਚ ਰਹੀ ਆ ਆਪਣੇ ਵੱਲ ਨੂੰ। ਹਜ਼ੂਰ ਕਹਿੰਦੇ ਨੇ ਹਰ ਬਾਜ ਰਾਖਾ ਕੋਈ ਨਾਹੀ। ਜਗਿਆਸੂ ਬਣ ਕੇ ਬੇਨਤੀ ਕਰਦਾ ਸੇਵਕ ਵੀ ਮਹਾਰਾਜ ਬਚਾ ਕਿਵੇਂ ਹੋਵੇ, ਤਾਂ ਸੱਚੇ ਪਾਤਸ਼ਾਹ ਨਾਲ ਹੀ ਉਪਦੇਸ਼ ਦੇ ਰਹੇ ਨੇ। ਇੱਕ ਹਰੀ ਪਰਮਾਤਮਾ ਹੈ, ਉਸਦਾ ਨਾਮ ਹੈ ਜੋ ਤੇਰਾ ਰਖਵਾਲਾ ਹੋ ਜਾਏਗਾ, ਹੋਰ ਕੋਈ ਤੈਨੂੰ ਇੱਥੋਂ ਬਚਾ ਨਹੀਂ ਸਕਦਾ, ਕੋਈ ਰਾਖਾ ਨਹੀਂ ਹੋਵੇਗਾ, ਕਿਸੇ ਨੇ ਤੈਨੂੰ ਨਹੀਂ ਛਡਾਉਣਾ। ਜਿਹਦਾ ਰਾਖਾ ਵਾਹਿਗੁਰੂ ਹੋਵੇ ਉਹਨੂੰ ਮਾਰ ਕੋਈ ਨਹੀਂ ਸਕਦਾ, ਤੇ ਜਿਸ ਦੇ ਉੱਪਰ ਉਹਦੀ ਮਿਹਰ ਨਾ ਹੋਵੇ, ਜਿਹਨੂੰ ਮਾਰਨਾ ਚਾਹੇ ਉਹਨੂੰ ਬਚਾ ਕੋਈ ਨਹੀਂ ਸਕਦਾ। ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਚਨ ਆਉਂਦੇ ਨੇ, ਮ੍ਰਿਗੀ ਪੇਖੰਤ ਬਧ ਪ੍ਰਹਾਰੇਣ ਲਖ ਆਵਦਾ ਹੈ, ਅਹੋ ਜਸ ਰਖੇਣ ਗੋਪਾਲਾ ਹੈ, ਨਾਨਕ ਰੋਮ ਨਾ ਛੇਦਿਅਤੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਆ, ਇਹ ਪੁਰਾਤਨ ਸਮੇਂ ਦੀ ਇੱਕ ਸਾਖੀ ਆ। ਇਹਨੂੰ ਦੋ ਪੰਕਤੀਆਂ ਚ ਸਤਿਗੁਰਾਂ ਬਿਆਨ ਕੀਤਾ। ਹੋਇਆ ਇੰਜ ਕਿ ਜੰਗਲ ਦੇ ਵਿੱਚ ਇੱਕ ਹਿਰਨੀ ਸੀ, ਉਹਦੇ ਤੇ ਦਿੱਕਤ ਦਾ ਸਮਾਂ ਸੀ, ਬੱਚਾ ਪੈਦਾ ਕਰ ਰਹੀ ਸੀ। ਇੱਕ ਸ਼ਿਕਾਰੀ ਆਇਆ, ਉਹਨੇ ਇੱਕ ਪਾਸੇ ਤਾਂ ਅੱਗ ਲਾ ਦਿੱਤੀ, ਇੱਕ ਪਾਸੇ ਉਹਨੇ ਜਾਲੀ ਤਾਣ ਦਿੱਤੀ, ਇੱਕ ਪਾਸੇ ਬੜਾ ਜ਼ਬਰਦਸਤ ਕੁੱਤਾ ਖੜਾ ਕਰ ਦਿੱਤਾ, ਤੇ ਇੱਕ ਪਾਸੇ ਤੀਰ ਲੈ ਕੇ ਸਿੰਨ ਕੇ ਆਪ ਖਲੋ ਗਿਆ। ਹਿਰਨੀ ਨੇ ਭੱਜਣ ਵਾਸਤੇ ਵੇਖਿਆ ਚਾਰ ਚਫੇਰੇ ਵੀ ਚਾਰੇ ਰਾਹ ਬੰਦ ਹਨ, ਔਰ ਦਿੱਕਤ ਦਾ ਸਮਾਂ ਹੈ, ਮੈਂ ਭੱਜ ਵੀ ਨਹੀਂ ਸਕਦੀ। ਉਸਨੇ ਅੰਤਰਜਾਮੀ ਪਰਮੇਸ਼ਰ ਨੂੰ ਅਰਾਧਿਆ ਵੀ ਹੇ ਵਾਹਿਗੁਰੂ ਮੇਰਾ ਕੋਈ ਨਹੀਂ, ਮੇਰੀ ਰੱਖਿਆ ਕਰ। ਔਰ ਉਸ ਵੇਲੇ ਕੀ ਹੋਇਆ ਕਿ ਹਵਾ ਆਈ ਤੇ ਜਾਲੀ ਉੱਡ ਕੇ ਅੱਗ ਚ ਪੈ ਕੇ ਸੜ ਗਈ, ਛੇਤੀ ਨਾਲ ਬਦਲੀ ਆਈ, ਮੀਂਹ ਵਰਨ ਲੱਗ ਪਿਆ ਤੇ ਅੱਗ ਵੀ ਬੁੱਝ ਗਈ। ਸ਼ਿਕਾਰੀ ਫਿਰ ਛੇਤੀ ਨਾਲ ਤੀਰ ਮਾਰਨ ਲੱਗਾ ਵੀ ਹਿਰਨੀ ਭੱਜ ਨਾ ਜਾਏ। ਖੱਡ ਚੋਂ ਸੱਪ ਨਿਕਲਿਆ ਤੇ ਉਹਦੇ ਪੈਰ ਤੇ ਡੰਗ ਮਾਰਿਆ, ਹੱਥ ਹਿੱਲ ਗਿਆ ਸ਼ਿਕਾਰੀ ਦਾ, ਤੇ ਜਿਹੜਾ ਚੱਲਿਆ ਹੋਇਆ ਤੀਰ ਸੀ ਕੁੱਤੇ ਦੇ ਜਾ ਵੱਜਾ, ਸੱਪ ਲੜਨ ਕਰਕੇ ਸ਼ਿਕਾਰੀ ਡਿੱਗ ਪਿਆ। ਮਹਾਰਾਜ ਕਹਿੰਦੇ ਮ੍ਰਿਗੀ ਪੇਖੰਤ, ਹਰਨੀ ਨੂੰ ਵੇਖਦਿਆਂ ਹੋਇਆ, ਬਦਕ ਪ੍ਰਹਾਰੇਣ ਲੱਖ ਆਵਦਾ, ਲੱਖ ਮੈਨੇ ਨਿਸ਼ਾਨਾ ਬੰਨ ਕੇ, ਆਵਦਾ ਮੈਨੇ ਸ਼ਸਤਰ ਦਾ ਤੀਰ ਦਾ ਪ੍ਰਹਾਰੇਣ ਮਾਰਨ ਲੱਗਾ ਹਿਰਨੀ ਨੂੰ, ਪਰ ਅਹੋ ਅਹੋ ਕਹਿੰਦੇ ਕਿੱਡਾ ਆਸ਼ਚਰਜ ਹੈ, ਕਿੱਡੀ ਦੈਵ ਗਤੀ ਹੈ, ਜਸ ਰਖੇਣ ਗੋਪਾਲ, ਜਿਸ ਦੀ ਰੱਖਿਆ ਕਰਦਾ ਪ੍ਰਿਥਵੀ ਦਾ ਪਾਲਕ ਵਾਹਿਗੁਰੂ, ਨਾਨਕ ਰੋਮ ਨਾ ਛੇਦੇ ਤੇ, ਉਹਦਾ ਰੋਮ ਵੀ ਕੋਈ ਨਹੀਂ ਛੇਦ ਸਕਦਾ, ਉਹਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਤੇ ਕਿਸੇ ਤਰ੍ਹਾਂ ਇਹਦੇ ਉਲਟ ਹੁਣ ਅਗਲਾ ਬਚਨ, ਤੇ ਜਿਹਨੂੰ ਵਾਹਿਗੁਰੂ ਮਾਰਨਾ ਚਾਹੇ ਉਹਨੂੰ ਕੋਈ ਰੱਖ ਨਹੀਂ ਸਕਦਾ। ਹਜ਼ੂਰ ਕਹਿੰਦੇ ਨੇ ਇੱਕ ਪ੍ਰੀਸ਼ਤ ਰਾਜਾ ਹੋਇਆ ਪਾਂਡਵਾਂ ਦੀ ਵੰਸ਼ ਵਿੱਚੋਂ, ਤੇ ਇਸ ਪ੍ਰੀਸ਼ਤ ਰਾਜੇ ਦਾ ਅੰਤ ਸਮਾਂ ਆਇਆ ਇਸ ਤਰ੍ਹਾਂ ਬਈ ਇਹ ਤੁਰਿਆ ਜਾਂਦਾ ਸੀ ਤੇ ਸੱਪ ਮਰਿਆ, ਪਹਿਲਾਂ ਤੁਹਾਨੂੰ ਕਲਯੁਗ ਮਿਲਿਆ, ਤਿੰਨਾਂ ਲੱਤਾਂ ਵਾਲਾ ਕਹਿੰਦੇ ਬੈ ਲਿਖੀ ਜਾਵੇ, ਤੇ ਕਹਿਣ ਲੱਗਾ ਬਈ ਤੂੰ ਕੌਣ ਆ ਬਾਈ, ਕਹਿਣ ਲੱਗਾ ਮੈਂ ਕਲਯੁਗ, ਕਹਿੰਦੇ ਮੇਰਾ ਰਾਜ ਜਿਹਾ ਰਹਿੰਦਾ 40 ਸਾਲ, ਤੂੰ ਪਹਿਲਾਂ ਕੋ ਆ ਗਿਆ, ਕਹਿਣ ਲੱਗਾ ਜੀ ਹੁਣ ਮੈਂ ਆ ਗਿਆ, ਜਾਵਾਂ ਕਿੱਥੇ, ਕਹਿੰਦੇ ਜਾਂ ਗੋਹੇ ਚ ਗੁਪਤ ਹੋ ਜਾ ਜਾਂ ਸੋਨੇ ਚ। ਤੇ ਉਹ ਇਹਦੇ ਸਿਰ ਤੇ ਸੋਨੇ ਦਾ ਮੁਗਟ ਸੀ, ਉੱਤੇ ਮੱਖੀ ਬਣ ਕੇ ਬਹਿ ਗਿਆ। ਇਹਦੀ ਬੁੱਧ ਨਮਦਾ ਹੋ ਗਈ ਤੇ ਰਸਤੇ ਚ ਇੱਕ ਮਰਿਆ ਸੱਪ ਸੀ, ਇਹਨੇ ਧਨੁਸ਼ ਦੇ ਗੋਸ਼ੇ ਨਾਲ ਉਹਨੂੰ ਉਡੰਗ ਲਿਆ। ਅੱਗੇ ਇੱਕ ਮਹਾਤਮਾ ਤਪੱਸਿਆ ਕਰਦਾ ਸੀ ਤੇ ਉਸ ਦੇ ਗਲ ਵਿੱਚ ਇਹਨੇ ਉਹ ਲਪੇਟਤਾ ਮਰਿਆ ਸੱਪ। ਉਹਦਾ ਚੇਲਾ ਸੀ ਸ੍ਰਿੰਗੀ ਰਿਖੀ, ਉਹ ਤਪੱਸਿਆ ਕਰਕੇ ਆਇਆ ਤੇ ਉਹਨੂੰ ਬਾਹਰ ਡੰਗਰ ਚਾਰ ਦੇ ਮੁੰਡਿਆਂ ਦੱਸਦਾ ਵੀ ਤੇਰੇ ਪਿਤਾ ਦੇ ਤੇਰੇ ਗੁਰੂ ਦੇ ਗਲ ਵਿੱਚ ਕੋਈ ਮਰਿਆ ਸੱਪ ਪਾ ਗਿਆ। ਉਹਨੇ ਫੱਟ ਸਰਾਪ ਦਿੱਤਾ ਵੀ ਜਿਹਨੇ ਮੇਰੇ ਪਿਓ ਦੇ ਸਿਰ ਚ ਗਲ ਚ ਸੱਪ ਮਰਿਆ ਪਾਇਆ, ਉਹਨੂੰ ਅੱਠਵੇਂ ਦਿਨ ਨੂੰ ਤਸ਼ਕ ਨਾਗ ਡੰਗ ਜਾਏਗਾ ਤੇ ਉਹ ਮਰ ਜਾਏਗਾ। ਜਦੋਂ ਇੰਜ ਕਹਿਤਾ ਤੇ ਆਇਆ ਆਪਣੇ ਪਿਓ ਦੇ ਗਲੋਂ ਸੱਪ ਲਾਇਆ ਇਹਨੇ, ਸਮਾਧੀ ਖੁੱਲੀ, ਕਹਿਣ ਲੱਗਾ ਪਿਤਾ ਜੀ ਤੁਹਾਡੇ ਗਲ ਚ ਕੋਈ ਸੱਪ ਪਾ ਗਿਆ ਸੀ ਮਰਿਆ। ਉਹ ਰਿਸ਼ੀ ਮਹਾਤਮਾ ਜਾਣਕਾਰ ਸੀ, ਗਿਆਨੀ ਸੀ, ਕਹਿਣ ਲੱਗਾ ਉਹ ਤਾਂ ਰਾਜਾ ਬੜਾ ਧਰਮਾਤਮਾ ਸੀ, ਉਹਦੀ ਬੁੱਧ ਨਮਦਾ ਹੋਈ ਹੋਈ ਸੀ, ਇਸ ਕਰਕੇ ਮੇਰੇ ਗਲ ਚ ਸੱਪ ਆ ਗਿਆ, ਕੋਈ ਸ਼ਰਾਪ ਤਾਂ ਨਹੀਂ ਦੇਤਾ। ਕਹਿਣ ਲੱਗਾ ਜੀ ਸ਼ਰਾਪ ਤਾਂ ਦੇਤਾ, ਹੁਣ ਅੱਠਵੇਂ ਦਿਨ ਨੂੰ ਤਸ਼ਕ ਨਾਗ ਡੰਗੇਗਾ ਤੇ ਮਰ ਜਾਏਗਾ। ਕਹਿਣ ਲੱਗੇ ਭੱਜ ਫਿਰ ਉਹਦੇ ਮਗਰ ਉਹਨੂੰ ਦੱਸ ਜਾ ਕੇ ਵੀ ਤੂੰ ਹੁਣ ਬਹੁਤੇ ਦਿਨ ਜਿਉਂਦਾ ਨਹੀਂ ਰਹਿ ਸਕਦਾ, ਇਸ ਕਰਕੇ ਕੋਈ ਇੰਤਜ਼ਾਮ ਹੁੰਦਾ ਤਾਂ ਕਰ ਲੈ। ਉਹਨੇ ਕੀ ਕੀਤਾ, ਗੰਗਾ ਦੀਆਂ ਲਹਿਰਾਂ ਦੇ ਵਿੱਚ ਇੱਕ ਸ਼ੀਸ਼ੇ ਦਾ ਮਕਾਨ ਖੜਾ ਕੀਤਾ ਰਾਜੇ ਪ੍ਰੀਸ਼ਤ ਨੇ, ਔਰ ਉਹਦੇ ਵਿੱਚ ਸ਼੍ਰੀਮਦ ਭਾਗਵਤ ਗ੍ਰੰਥ ਦਾ ਸਪਤਾਹਕ ਪਾਠ ਆਰੰਭ ਕਰਾਤਾ। ਪਾਠ ਸੁਣਨ ਲੱਗ ਪਿਆ, ਇੱਕ ਭਗਵਤ ਗੀਤਾ ਹੈ, ਇੱਕ ਸ਼੍ਰੀਮਦ ਭਾਗਵਤ ਗ੍ਰੰਥ ਹੈ। ਸੋ ਭਗਵਤ ਗੀਤਾ ਛੋਟਾ ਗ੍ਰੰਥ ਹੈ ਤੇ ਸ਼੍ਰੀਮਦ ਭਾਗਵਤ ਵੱਡਾ ਸਾਰਾ। ਉਹ ਸੱਤਾਂ ਦਿਨਾਂ 'ਚ ਉਹਦਾ ਭੋਗ ਪੈਣਾ ਸੀ। ਹੁਣ ਤਸ਼ਕ ਨਾਗ ਦੀ ਪ੍ਰਮਾਤਮਾ ਵੱਲੋਂ ਡਿਊਟੀ ਲੱਗ ਗਈ ਵੀ ਮੈਂ ਉਹਨੂੰ ਡੰਗਣਾ ਤੇ ਮਾਰਨਾ, ਤੇ ਉੱਧਰ ਨੂੰ ਧਨੰਤਰ ਵੈਦ ਵੀ ਤੁਰਿਆ ਜਾਏ ਰਾਜੇ ਵੱਲ ਨੂੰ। ਰਾਜ ਤਸ਼ਕ ਨਾਗ ਮਿਲ ਪਿਆ, ਕਹਿਣ ਲੱਗਾ ਕਿੱਧਰ ਚੱਲਿਆ ਜੀ? ਕਹਿੰਦੇ ਮੈਂ ਧਨੰਤਰ ਵੈਦ ਹਾਂ, ਉਹਨੂੰ ਤਸ਼ਕ ਨਾਗ ਡੰਗਣਾ ਤੇ ਮੈਂ ਬਚਾਉਣਾ। ਕਹਿਣ ਲੱਗਾ ਉਹ ਤਾਂ ਮੈਂ ਹੀ ਹਾਂ, ਆਹ ਆਪਣੀ ਜਿਹੜੀ ਸ਼ਕਤੀ ਅਜਮਾ ਲਈਏ। ਕਹਿਣ ਲੱਗਾ ਕਿਵੇਂ? ਕਹਿੰਦਾ ਵੀ ਆਹ ਪਿੱਪਲ ਆ, ਮੈਂ ਡੰਗ ਮਾਰਨ ਲੱਗਾ, ਇਹਨੂੰ ਸਾੜ ਕੇ ਮੈਂ ਭਸਮ ਕਰ ਦੇਣਾ, ਜੇ ਤੇਰੇ ਵਿੱਚ ਕੋਈ ਹੈ ਤਾਕਤ ਤਾਂ ਇਹਨੂੰ ਜਿਉਂ ਕਰ ਤਿਉਂ ਖੜਾ ਕਰੀ ਭਲਾ। ਉਹਨੇ ਡੰਗ ਮਾਰਿਆ ਤੇ ਭਸਮ ਕਰਤਾ ਪਿੱਪਲ, ਉਹਨੇ ਕੱਢੀ ਬੂਟੀ, ਮੰਤਰ ਪੜਿਆ, ਛੱਟਾ ਦਿੱਤਾ ਤੇ ਪਿੱਪਲ ਹਰਾ ਕਰਤਾ ਉਸੇ ਤਰ੍ਹਾਂ। ਤਸ਼ਕ ਨਾਗ ਕਹਿਣ ਲੱਗਾ ਵੀ ਇਹ ਤਾਂ ਬਚਾ ਲਏਗਾ, ਮੈਂ ਮਾਰਾਂਗਾ ਕਿਵੇਂ? ਉਹਨੇ ਫਿਰ ਉੱਥੋਂ ਚੱਲਦਾ ਬਣਿਆ ਤੇ ਖੂੰਡੀ ਦਾ ਰੂਪ ਧਾਰ ਕੇ ਸੁਨਹਿਰੀ ਖੂੰਡੀ ਦਾ ਅਗਲੇ ਪਾਸੇ ਡਿੱਗ ਪਿਆ ਤੇ ਤੁਰਿਆ ਜਾਂਦਿਆਂ ਉਸ ਧਨੰਤਰ ਵੈਦ ਨੇ ਖੂੰਡੀ ਸੋਹਣੀ ਲੱਗੀ, ਫੜ ਕੇ ਬਾਂਹ ਚੜਾ ਲਈ ਤੇ ਕੰਢ 'ਚ ਖੁਰਕ ਹੋਈ। ਉਹਨੂੰ ਪਤਾ ਸੀ, ਪੁੱਛ ਲਿਆ ਉਹਨੇ ਵੀ ਤੇਰੀ ਸ਼ਕਤੀ ਕਿੱਥੋਂ ਕਿਤਾ ਕੰਮ ਕਰਦੀ ਆ? ਕਹਿਣ ਲੱਗਾ ਜਿੱਥੋਂ ਤੱਕ ਮੇਰੀ ਨਿਗਾਹ ਜਾਏ, ਮੈਂ ਬੰਦਾ ਮਰਨ ਨਹੀਂ ਦਿਆਂਗਾ। ਉਹਨੇ ਭੇਦ ਲੈ ਲਿਆ ਸੀ, ਖੂੰਡੀ ਬਣ ਕੇ ਪਿਆ। ਜਦੋਂ ਖੂੰਡੀ ਬਾਂਹ ਚੜਾਈ ਹੋਈ ਤੇ ਪਿੱਛੇ ਕੰਢ 'ਤੇ ਖੁਰਕ ਹੋਈ। ਸਾਡਾ ਸੁਭਾਅ ਜੋ ਹੱਥ 'ਚ ਉਹਦੇ ਨਾਲ ਖੁਰਕਣ ਲੱਗ ਜਾਂਦੇ ਆ। ਉਹਨੇ ਖੂੰਡੀ ਦੇ ਨਾਲ ਖੁਰਕਿਆ ਕੰਢ ਵਿੱਚ, ਹੈ ਸੀ ਤਸ਼ਕ ਨਾਗ, ਉਹਨੇ ਡੰਗ ਮਾਰਿਆ ਤੇ ਧਨੰਤਰ ਵੈਦ ਦੇਖਿਆ, ਹੁਣ ਉਹਦੀ ਨਜ਼ਰ ਨਹੀਂ ਪਿਛਲੇ ਪਾਸੇ ਜਾਂਦੀ, ਬਚਾਵੇ ਕੌਣ? ਉਹਨੇ ਰਾਹੀਆਂ ਨੂੰ ਰੌਲਾ ਪਾਇਆ ਵੀ ਮੈਂ ਆ ਧਨੰਤਰ ਵੈਦ, ਮੈਨੂੰ ਵੱਜ ਗਿਆ ਸੱਪ ਦਾ ਡੰਗ, ਮੈਂ ਚੱਲਿਆ ਮਰ, ਤੁਸੀਂ ਇੰਜ ਕਰੋ ਮੈਨੂੰ ਵੱਢ ਕੇ ਨਿਗਾਹ ਨਗਾਹ ਕਰਕੇ ਰਿੰਨ ਕੇ ਖਾ ਜਾਓ, ਸਾਰੇ ਵੈਦ ਬਣ ਜਾਓਗੇ। ਉਹ ਪਤੀਲਿਆਂ 'ਚ ਪਾ ਕੇ ਰਿੰਨਣ ਲੱਗ ਪਏ ਵੱਢ ਕੇ। ਤਸ਼ਕ ਨਾਗ ਕਹਿਣ ਲੱਗਾ ਬੜਾ ਕੰਮ ਖਰਾਬ ਹੋਇਆ, ਮੈਂ ਉਹਨੂੰ ਮਾਰਨਾ ਸੀ, ਅੱਗੇ ਇੱਕ ਧਨੰਤਰ ਸੀ, ਸਾਰੇ ਧਨੰਤਰ ਬਣ ਚੱਲੇ ਆ, ਇਹ ਤਾਂ ਕੰਮ ਹੋਰ ਖਰਾਬ ਹੋ ਗਿਆ। ਉਹ ਘੁੰਮ ਕੇ ਫਿਰ ਆਇਆ, ਕਹਿਣ ਲੱਗਾ ਉਹ ਕੀ ਕਰਦੇ ਹੋ? ਕਹਿੰਦੇ ਜੀ ਸਾਡੇ ਗੁਰੂ ਦੀ ਆਗਿਆ ਸੀ ਰਿੰਨ ਕੇ ਖਾ ਜਿਓ। ਕਹਿੰਦੇ ਗੁਰੂ ਨੇ ਤਾਂ ਕਹਿਣਾ ਹੋ, ਮੂਰਖੋ ਕਦੇ ਚੇਲਿਆਂ ਨੇ ਗੁਰੂ ਨੂੰ ਵੀ ਰਿੰਨ ਕੇ ਖਾਧਾ? ਕਹਿਣ ਲੱਗੇ ਹੁਣ ਤਾਂ ਰਿੰਨ ਲਿਆ, ਹੁਣ ਕੀ ਕਰੀਏ? ਕਹਿਣ ਲੱਗਾ ਦੱਬ ਦਿਓ ਰੂੜੀਆਂ 'ਚ, ਔਰ ਉਹ ਪਤੀਲੇ ਚੱਕ ਕੇ ਦੱਬਣ ਤੁਰੇ ਜਾਂਦੇ ਨੇ। ਇੱਕ ਕੋਈ ਚੰਚਲ ਜਿਹਾ ਸੀ, ਕਹਿਣ ਲੱਗਾ ਇੰਨਾ ਯਤਨ ਕੀਤਾ ਰਿੰਨ ਦੇ, ਮਰ ਗਏ, ਥੋੜਾ ਜਿਹਾ ਸਵਾਦ ਤਾਂ ਵੇਖ ਲਈਏ। ਉਹਨੇ ਉਂਗਲ ਲਵੇੜ ਕੇ ਥੋੜਾ ਜਿਹਾ ਚੱਖ ਲਿਆ। ਕਹਿੰਦੇ ਉਹਨਾਂ ਦੀ ਲੜੀ ਅਜੇ ਵੀ ਹਕੀਮਾਂ ਦੀ ਤੁਰੀ ਆਉਂਦੀ ਆ, ਪਰ ਬਾਕੀ ਉਹ ਸਾਰੇ ਰਹਿ ਗਏ ਧਨੰਤਰ ਵੈਦ ਬਣਨੋਂ। ਆਖਿਰ ਫਿਰ ਤਸ਼ਕ ਨਾਗ ਜਿਹੜਾ ਸੀ, ਜਿੱਥੋਂ ਫੁੱਲ ਟੁੱਟ ਕੇ ਜਾਣੇ ਸੀ, ਸ਼੍ਰੀਮਦ ਭਗਵਤ ਗ੍ਰੰਥ ਅੱਗੇ ਭੇਟਾ ਹੋਣੇ ਸਨ, ਇੱਕ ਫੁੱਲ ਦੇ ਵਿੱਚ ਕੀੜੀ ਬਣ ਕੇ ਬਹਿ ਗਿਆ, ਔਰ ਕੀੜੀ ਬਣ ਕੇ ਬਹਿ ਗਿਆ ਤੇ ਜਿਸ ਵੇਲੇ ਲੈ ਕੇ ਗਏ ਫੁੱਲ ਭਗਵਤ ਸ਼੍ਰੀਮਦ ਭਗਵਤ ਗ੍ਰੰਥ ਦੇ ਅੱਗੇ ਰੱਖੇ ਜਾ ਕੇ, ਉਹਦਣ ਭੋਗ ਪੈਣਾ ਸੀ ਤੇ ਉਸ ਵੇਲੇ ਰਾਜੇ ਪ੍ਰੀਸ਼ਤ ਨੇ ਚੁੱਕ ਕੇ ਉਹ ਹੀ ਫੁੱਲ ਜਿਹਦੇ ਵਿੱਚ ਕੀੜੀ ਬਣ ਬੈਠਾ ਸੀ, ਇਹ ਉਹ ਨੱਕ ਲਾ ਕੇ ਕਰਕੇ ਸੁੰਘਣ ਲੱਗਾ ਤੇ ਉਸ ਕੀੜੀ ਬਣੇ ਹੋਏ ਤਸ਼ਕ ਨਾਗ ਨੇ ਤੜਕ ਡੰਗ ਮਾਰਿਆ, ਰਾਜਾ ਤੜਫਣ ਲੱਗ ਪਿਆ ਔਰ ਚੜਾਈ ਕਰ ਗਿਆ, ਬਚ ਨਾ ਸਕਿਆ। ਹਜ਼ੂਰ ਇਹ ਸਾਖੀ ਬਿਆਨ ਕਰਦੇ ਨੇ, ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸੈ। ਚਾਰ ਚਫੇਰੇ ਸੂਰਮਿਆਂ ਦੇ ਪਹਿਰੇ ਲੱਗੇ ਹੋਏ ਸੀ, ਚਿੜੀ ਨਹੀਂ ਫਟਕਣ ਦਿੰਦੇ, ਪਰ ਤਸ਼ਕ ਨਾਗ ਉਹਨੂੰ ਮਾਰਨ ਵਾਲਾ ਅੰਦਰ ਲੰਘ ਹੀ ਗਿਆ। ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸੈ, ਬਿਖਮ ਸਥਾਨ ਬਸੰਤ ਉੱਚਾ ਹੈ, ਨਹਿ ਸਿਮਰਨ ਮਰਨ ਕਦਾਂਚਾ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖ ਤੇ। ਜਿਸ ਵੇਲੇ ਭਗਵਾਨ ਦੀ ਆਗਿਆ ਹੁੰਦੀ ਆ ਤਾਂ ਕੀੜੀ ਵੀ ਸਾਹ ਖਿੱਚ ਲੈਂਦੀ ਹੈ, ਕੋਈ ਨਹੀਂ ਬਚਾ ਸਕਦਾ। ਇਸ ਵਾਸਤੇ ਹਜ਼ੂਰ ਕਹਿੰਦੇ ਹਰੀ ਤੋਂ ਬਗੈਰ ਮਨਾ ਤੇਰਾ ਰਾਖਾ ਕੋਈ ਨਹੀਂ ਹੋਣਾ, ਤੇਰੀ ਰੱਖਿਆ ਕਰਨ ਵਾਲਾ ਕੋਈ ਨਹੀਂ। ਸੋਏ ਤੁਝੇ ਵਿਸਾਰਿਆ, ਉਸਨੂੰ ਤੂੰ ਵਿਸਾਰ ਛੱਡਿਆ, ਤਿਆਗ ਹੀ ਛੱਡਿਆ, ਚੇਤਾ ਹੀ ਭੁਲਾ ਛੱਡਿਆ। ਸੱਚ ਕਹਿ ਨਾਨਕ ਚੇਤਰੇ ਮਨ ਮਰੈ ਹਰਣਾ ਕਾਲਿਆ। ਸਤਿਗੁਰੂ ਨਾਨਕ ਦੇਵ ਕਹਿੰਦੇ ਮਨਾ ਤੈਨੂੰ ਸੱਚ ਕਹਿੰਦੇ ਆ, ਸੱਚ ਝੂਠ ਨਹੀਂ ਬੋਲਦੇ। ਚੇਤੇ ਕਰ ਵਾਹਿਗੁਰੂ ਨੂੰ, ਹੇ ਕਾਲੇ ਹਰਨ ਵਰਗਿਆ ਪਾਪਾਂ ਨਾਲ ਕਾਲਿਆ ਹੋਇਆ ਹੋਇਆ ਜੀਵ ਮਰ ਜਾਏਗਾ, ਅੰਤ ਨੂੰ ਮਰੇਗਾ। ਇਸ ਵਾਸਤੇ ਆਪਣਾ ਬਚਾ ਕਰ ਲੈ, ਤੈਨੂੰ ਪਹਿਲਾਂ ਦੱਸੀ ਜਾਂਦੇ ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।